ਉਹ ਸਾਹਿਬ ਦੀ ਮੇਜ਼ ਤੇ ਚਲੇ ਗਏ ਐਕਸੀਡੈਂਟ ਦੀ, ਤੇ ਸ਼ੀਸ਼ਾ ਪਿਆ ਸੀ, ਮੈਂ ਜੋ ਰੱਖਿਆ ਉਹ ਸ਼ੀਸ਼ਾ ਟੁੱਟ ਗਏ। ਉਹ ਜਿਹੜੇ ਕੜੇ ਪਾਈ ਜਾਣੇ ਸਾਰੇ, ਸਾਡੀ ਮਾਂ ਜੀ ਕਹਿੰਦੀ ਹੁੰਦੀ ਸੀ ਵੱਡੇ ਕੜੇ ਪਾਏ ਹੋਣ, ਕਹਿੰਦੇ ਤੁਹਾਨੂੰ ਕੋਈ ਗੱਡੀ ਦਾ ਪਹੀਆ ਨਹੀਂ ਮਿਲ ਗਿਆ। ਉਹ ਗੱਡੀ ਦੇ ਪਹੀਏ ਦੀ ਸ਼ੇਪ ਉਦਾਂ ਦੀ ਹੁੰਦੀ। ਉਹ ਭਾਈ ਇਹ ਸਾਰਾ ਭੇਖ ਹੈ ਕੜੇ ਦਾ ਜ਼ਿਕਰ, ਤੇ ਗੁਰਬਿਲਾਸ ਪਾਤਸ਼ਾਹੀ ਦਸਵੀਂ ਚ ਵੀ ਹੈ ਨਹੀਂ, ਇਹਦਾ ਕੋਈ ਫੰਕਸ਼ਨ ਹੀ ਹੈ ਨਹੀਂ। ਇਹਦੀ ਰਾਖੀ ਹੈ ਜੀ, ਇਹਦੀ ਇਹ ਕੜਾ ਨਿਸ਼ਾਨੀ। ਉਹ ਕਿਤੇ ਪੰਜ ਕਕਾਰ ਇਕੱਠੇ ਨਹੀਂ ਮਿਲਦੇ। ਉਹ ਜਿਹੜਾ ਪੰਜ ਕਾਫ ਕਹਿੰਦੇ ਆ ਨੰਦ ਲਾਲ ਦੀ, ਉਹ ਸਾਰਾ ਉਹ ਵੀ ਝੂਠ ਹੈ। ਉਹ ਵੀ ਹੁਣ ਸਾਬਤ ਹੋ ਗਿਆ ਵੀ ਪੰਜ ਉਹ ਭਾਈ ਨੰਦ ਲਾਲ ਦੀ ਬਾਣੀ ਨਹੀਂ ਆ, ਉਹ ਐਵੇਂ ਬਣਾਈ ਹੈ। ਇਸ ਕਰਕੇ ਕੇਸ ਕੀ, ਤੂੰ ਬਗੈਰ ਖੰਡੇ ਬਾਟੇ ਦੀ ਪਾਉਣ ਨਹੀਂ ਦਿੰਦੇ। ਤੁਸੀਂ ਤੁਹਾਨੂੰ ਕੀ ਹੱਕ ਹੈ ਭੇਖ ਬਣਾਉਣ ਦਾ? ਜਦਕਿ ਬਾਬੇ ਨਾਨਕ ਦੀ ਕਹਿ ਲਾਈਨ ਕਹਿ ਰਹੀ ਹੈ, ਛੋਡੋ ਵੇਸ ਭੇਖ ਚਤੁਰਾਈ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਏ ਫਲ ਨਹੀਂ ਜਿਓ। ਅੱਜ ਸਿਦਾਂ ਦੁਨੀਆਂ ਚ ਜੇ ਕੋਈ ਬੀਬੀ ਲਈ ਬੈਸਟ ਤੋਂ ਬੈਸਟ ਸਿਰ ਢੱਕਣ ਲਈ ਕੋਈ ਡਰੈਸ ਮਿਲੀ ਹੈ ਤੇ ਉਹ ਹੈ ਕੇਸਕੀ। ਪੁਰਾਤਨ ਸਿੰਘਣੀਆਂ ਸਜਾਉਂਦੀਆਂ ਸੀ ਕੇਸਕੀ, ਹੁਣ ਵੀ ਸਜਾ ਸਕਦੇ ਸਭ ਕੁਝ, ਕਿਉਂਕਿ ਆਲਾ ਡਰੈਸ ਹੈ ਸਾਰੀ ਦੁਨੀਆਂ ਦੀ। ਕੇਸ ਸਾਨੂੰ ਟੱਕ ਕੇ ਰੱਖਣਾ ਸੋਹਣੀ ਕੇਸਕੀ, ਪਰ ਇੱਕ ਕਾਰਾਂ ਚ ਕਿੱਥੋਂ ਆ ਗਈ? ਇਹਦੇ ਬਗੈਰ ਤੁਸੀਂ ਪੌਲ ਨਹੀਂ ਲੈ ਸਕਦੇ ਜੀ। ਉਹ ਸਾਰਾ ਪੰਥ ਬਾਕੀ ਸਾਰਾ ਇਹਦੇ ਬਗੈਰ ਲੈ ਰਿਹਾ ਸਾਰਾ, ਉਹ ਸਾਰੇ ਪਿੱਟੇ ਗਏ, ਉਹ ਪੂਰੇ ਨਹੀਂ ਹੈ। ਇਹ ਹੁਣੇ ਪਿੱਛੇ ਭਾਈ ਸਾਹਿਬ ਜਿਸ ਵੇਲੇ, ਇਹ ਪਹਿਲਾਂ ਨਹੀਂ ਸੀ ਤੁਰੀ, ਇਹ ਇੱਥੋਂ ਹੀ ਦਿੱਲੀ ਦੇ ਇੱਕ, ਮੈਂ ਨਾਂ ਨਹੀਂ ਲੈਣਾ, ਉਹ ਸਿੰਘ ਨਾ ਜ਼ਬਰਦਸਤੀ ਆਣ ਕੇ ਪੰਜਾਂ ਪਿਆ ਨੇ ਸਾਰਿਆਂ ਕਹਿ ਜੀਏ ਵੀ ਕਿਸ ਕੀ ਪੰਜਵਾਂ ਕਕਾਰ ਹੈ। ਉਹ ਪੰਜਵਾਂ ਕਕਾਰ ਸਾਰੀ ਉਮਰ ਭਾਈ ਸਾਹਿਬ ਡਰਦੇ ਰਹੇ, ਜਾਂ ਸਬਾਊ ਮੱਲ ਸਿੰਘ ਜੀ ਵੀ, ਵੀ ਇਹ ਕਿੱਥੋਂ ਸਾਬਤ ਕਰੋਗੇ ਪੰਜਵਾਂ ਕਕਾਰ ਹੈ? ਜੇ ਪੰਥ ਨਾ ਪੁੱਛ ਲਿਆ ਭਈ ਇਹ ਤੁਸੀਂ ਇੱਕ ਨਵਾਂ ਹੀ ਕਕਾਰ ਬਣਾਤਾ, ਇਹ ਕਿੱਥੋਂ ਸਾਬਤ ਕਰੋਗੇ? ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਬਾਬੂ ਜੀ ਨਾ ਆਹ ਮੈਨੂੰ ਗੱਲ ਦੱਸੀ ਮੱਲ ਸਿੰਘ ਜੀ ਨੇ, ਤੇ ਉਹ ਕਹਿੰਦੇ ਲੈ ਮੈਂ ਕਿਉਂ ਜਵਾਬ ਦਊਂਗਾ, ਮੈਂ ਕੋਈ ਪੰਜਾਬੀ ਆ ਰਹੇ ਝੁੰਨਾ। ਉਹ ਬਾਬੂ ਜੀ ਕਹਿੰਦੇ ਬਾਬੂ ਭਾਈ ਸਾਹਿਬ ਪੰਜਾਂ ਪਿਆਰਿਆਂ ਤੁਹਾਡੇ ਆਰਡਰ ਤੋਂ ਬਗੈਰ ਕੋਈ ਗੱਲ ਹੁੰਦੀ ਹੈ? ਤੁਸੀਂ ਇਹ ਕਿੱਦਾਂ ਉਸ ਵੇਲੇ ਮੁੱਕਰ ਜਾਓਗੇ ਜੇ ਅੰਮ੍ਰਿਤਸਰੋਂ ਆ ਗਏ ਹੋ ਅਕਾਲ ਤਖ਼ਤ ਤੋਂ, ਤੇ ਭਈ ਤੁਸੀਂ ਪੰਜਵਾਂ ਕਕਾਰ ਇਹਨੂੰ ਕਿਸ ਤਰ੍ਹਾਂ ਬਣਾਇਆ ਦਿਓ? ਤੇ ਭਾਈ ਸਾਹਿਬ ਕਹਿਣ ਲੱਗੇ ਮੈਂ ਕੋਈ ਪੰਜਾਂ ਪਿਆਰਿਆਂ ਝੁੰਨਾ। ਉਹ ਬਾਬੂ ਜੀ ਕਹਿੰਦੇ ਮੇਰੇ ਨਾਲ ਆਪ ਗੱਲ ਕੀਤੀ ਹੈ ਬਾਬੂ ਜੀ ਨਾਲ, ਕਹਿੰਦੇ ਜੀ ਇਹ ਕੋਈ ਜਵਾਬ ਹੈ? ਇਸ ਕਰਕੇ ਸਾਰੇ ਹੀ ਢੋਲ ਦੇ ਪੋਲ ਹੈ, ਔਰ ਅਸੀਂ ਖੋਲਦੇ ਆ ਰਹੇ ਹਾਂ, ਖੋਲਦੇ ਰਵਾਂਗੇ ਜਦ ਤੱਕ ਆ ਬਾਬੇ ਨਾਨਕ ਦੀ ਲਾਈਨ ਨਹੀਂ ਕਮਾ ਹੋ ਜਾਂਦੀ। ਛੋਡੋ ਵੇਸ ਭੇਖ ਚਤੁਰਾਈ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਹੀਂ ਜਿਓ, ਦੁਬਦਾ ਇਹ ਫਲ ਨਹੀਂ ਜਿਓ, ਉਹ ਦੁਬਦਾ ਇਹ ਫਲ ਨਹੀਂ ਜਿਓ, ਦੁਬਦਾ ਇਹ
ਆਵੇ ਦੁਬਦਾ ਐਸੋ ਕੋਏ ਜੇ ਦੁਬਦਾ ਮਾਰੇ ਗਵਾਵੇ, ਐਸੋ ਕੋਏ ਐਸੋ ਕੋਏ ਜੇ ਦੁਬਦਾ ਮਾਰੇ ਗਵਾਵੇ, ਐਸੋ ਕੋਏ।
ਇਹਨੂੰ ਡਰੈਸ ਕਰਕੇ ਮੰਨੋ, ਬੜੀ ਵਾਲਾ ਚੀਜ਼ ਹੈ, ਔਰ ਕਮਾਲ ਦੀ ਡਰੈਸ ਹੈ। ਇਹਦੇ ਨਾਲ ਦੀ ਕੋਈ ਡਰੈਸ ਹੀ ਨਹੀਂ ਅਲਸੇ ਦਾ ਬਣੀ। ਇੱਕ ਕੇਸ ਕੀ, ਇੱਕ ਕਸ਼ਹਿਰਾ, ਦੁਨੀਆਂ ਦੀਆਂ ਸਭ ਤੋਂ ਆਲਾ, ਜਿਹੜੇ ਸਰੀਰ ਨੂੰ ਤੰਗ ਵੀ ਨਹੀਂ ਕਰਦੀਆਂ, ਸਰੀਰ ਦੀਆਂ ਰਾਖੀਆਂ ਵੀ ਰੱਖਦੀਆਂ, ਪਰਦੇ ਵੀ ਟੱਕਦੀਆਂ, ਕੇਸ ਵੀ ਟੱਕਦੀਆਂ, ਦੋ ਚੀਜ਼ਾਂ ਸਭ ਤੋਂ ਆਲਾ। ਡਰੈਸ ਮੰਨਣ ਨੂੰ ਤਿਆਰ ਹੈ, ਕਕਾਰ ਲਈ ਕੀ ਹੁਕਮ ਹੈ?
ਐਸਾ
ਦਾ ਆ ਜਨੇਗ ਵਾਂਗੂ ਗਾਤਰਾ ਗਲ ਚ ਪਾ ਦੇਣਾ ਦੁਬਦਾਨੀ ਤੇ ਕੀ ਹੈ ਗਾਤਰਾ ਪਾਓ ਜੀ ਗਾਤਰਾ ਜ਼ਰੂਰ ਗਲ ਚ ਹੋਣਾ ਚਾਹੀਦਾ ਅਸੀਂ ਚੰਗੀ ਤਰ੍ਹਾਂ ਆਸਾ ਦੀ ਵਾਰ ਚ ਇਹਦੇ ਬਫੀਏ ਦੇੜ ਚੁੱਕੇ ਹਾਂ ਵੀ ਇਹ ਗਾਤਰਾ ਜਨੇਊ ਹੈ ਮੈਂ ਇੱਕ ਵਾਰੀ ਬਾਊ ਜੀ ਕੋਲ ਗਿਆ ਹੱਡ ਬੀਤੀਆਂ ਦੱਸ ਰਿਹਾ ਉਹ ਵਿਚਾਰੇ ਲੰਮੇ ਪਏ ਸੀ ਤੇ ਮੈਂ ਛੇਤੀ ਨਾਲ ਬੂਹਾ ਖੋਲ ਕੇ ਤੇ ਉਹਨਾਂ ਦੇ ਚੁਆਰੇ ਚ ਰਹਿੰਦੇ ਸੀ ਉੱਥੇ ਜਿੱਥੇ ਮੈਂ ਛੇਤੀ ਨਾਲ ਮੇਰੇ ਨਾਲ ਬਹੁਤ ਪਿਆਰ ਕਰਦੇ ਸੀ ਔਰ ਜਿਸ ਵੇਲੇ ਮੈਂ ਗਿਆ ਤੇ ਉਹ ਲੰਮੇ ਪੈ ਕੇ ਤੇ ਛੇਤੀ ਨਾਲ ਉੱਠੇ ਮੈਂ ਹਾਲੇ ਅੰਦਰ ਹੀ ਗਿਆ ਬੂਹਾ ਮਾੜਾ ਜਿਹਾ ਥੋੜਾ ਜਿਹਾ ਖੋਲਿਆ ਤੇ ਅੰਦਰ ਗਿਆ ਉਹ ਛੇਤੀ ਨਾਲ ਨਾ ਵਿਚਾਰੇ ਬੁੱਢੇ ਸੀ 100 ਸਾਲ ਤੱਕ ਤੇ ਹੋ ਚੁੱਕੇ ਸੀ ਉਹ ਛੇਤੀ ਨਾਲ ਸਰਾਣੇ ਥੱਲਿਓ ਕੱਢ ਕੱਢ ਕੇ ਨਾ ਛੇਤੀ ਨਾਲ ਕੱਢਣ ਲੱਗੇ ਉਹ ਸੀ ਗਾਤਰਾ ਰੱਖੇ ਆ ਗਲੋਂ ਲਾ ਕੇ ਸਰਾਣੇ ਥੱਲੇ ਰੱਖਿਆ ਸੀ ਉਹ ਮੈਂ ਕਿਹਾ ਛੇਤੀ ਨਾਲ ਜੂ ਪਾਉਣ ਲੱਗੇ ਤੇ ਉਹ ਥੜੇ ਜਿਹੇ ਨੇ ਡਿੱਗ ਪਏ ਤੇ ਘਾਬਰ ਕੇ ਕੰਬਣ ਜਿਹੇ ਲੱਗ ਪਏ ਤੇ ਛੇਤੀ ਨਾਲ ਤੇ ਉਹ ਬੂਹੇ ਵਾਲੇ ਦੇਖਣ ਲੱਗ ਪਏ ਤੇ ਮੈਂ ਕਿਹਾ ਬਾਊ ਜੀ ਤੁਸੀਂ ਆਰਾਮ ਨਾ ਪਾ ਲਓ ਗਾਤਰਾ ਕੋਈ ਨੀ ਮੈਂ ਹੋਈ ਕਹਿੰਦੇ ਹੋਰ ਤੇ ਨੀ ਕੋਈ ਮੈਂ ਕਿਹਾ ਜੀ ਕਿਉਂ ਉਹ ਕਹਿੰਦਾ ਇਹਨਾਂ ਮੁੱਲਾਂ ਕੋਲੋਂ ਮੈਨੂੰ ਡਰ ਬੜਾ ਲੱਗਦਾ ਤੇ ਜੇ ਮੇਰੇ ਗਲ ਚ ਗਾਤਰਾ ਨਾ ਹੋਏ ਤੇ ਇਹਨਾਂ ਸਿੰਘਾਂ ਨਾਲ ਇਹਨਾਂ ਮੁੱਲਾਂ ਨਾਲ ਮੇਰੇ ਦੁਆਲੇ ਹੋ ਜਾਣ ਆਹ ਹੈ ਹੈੱਡ ਆਫ ਦੀ ਡਿਪਾਰਟਮੈਂਟ ਜਿਹਨਾਂ ਨੇ ਖਰੇ ਕਿੰਨੀਆਂ ਕੁ ਨਾਲ ਪਰਉਪਕਾਰ ਕਰਕੇ ਬਾਊ ਜੀ ਨਾਲ ਇੰਨੇ ਛਕਾਈ ਹੈ ਪੌਲ ਔਰ ਉਹਨਾਂ ਦੀ ਕਮਾਈ ਉਹਨਾਂ ਦੀ ਸੀ ਔਰ ਉਹਨਾਂ ਦੇ ਜਿਹੜੇ ਬੋਲ ਆ ਅਸੇ ਦਾ ਮੈਨੂੰ ਯਾਦ ਮੈਂ ਕਿਹਾ ਬਾਊ ਜੀ ਇਹ ਜ਼ਰੂਰੀ ਇਹ ਕਿਸ ਤਰ੍ਹਾਂ ਤੁਸੀਂ ਕਹਿੰਦੇ ਮੈਂ ਇਹਨਾਂ ਮੁੱਲਾਂ ਕੋਲੋਂ ਬਹੁਤ ਡਰਦਾ ਜਿਹੜੇ ਮੁੱਲਾਂ ਟਾਈਪ ਸਿੱਖ ਹੈ ਨਾ ਇਹ ਮੈਨੂੰ ਵੀ ਨਹੀਂ ਛੱਡਦੇ ਇਸ ਕਰਕੇ ਮੈਂ ਪਹਿਲਾਂ ਹੀ ਪਾ ਲੈਣਾ ਗਲ ਦੇ ਵਿੱਚ
ਐਸਾ ਕੋਈ
ਬਾਬੇ ਨਾਨਕ ਦਾ ਅਸੀਂ ਚੰਗੀ ਤਰ੍ਹਾਂ ਪਰਖ ਆਏ ਵੀ ਬਾਹਰਲਾ ਭੇਖ ਵੇਸ ਚਤਰਾਈ ਬਹੁਤੀ ਇਹ ਦੁਬਦਾ ਦੀ ਡੈਫੀਨੇਸ਼ਨ ਮਹਾਰਾਜ ਨੇ ਦੇਤੀ ਨਹੀਂ ਤੇ ਬੜਾ ਮੁਸ਼ਕਲ ਹੈ ਦੁਬਦਾ ਦਾ ਲਫ਼ਜ਼ ਦੁਬਦਾ ਕੀ ਹੁੰਦਾ ਜਿਹੜਾ ਕੰਮ ਕਰਨ ਵਾਲਾ ਤੇ ਕਰਨਾ ਨਾ ਤੇ ਦੂਸਰੀ ਦੁਬਦਾ ਚ ਪੈ ਜਾਣਾ ਉਹ ਹੈ ਨਾਮ ਤੇ ਜਪਣਾ ਨਾ ਜਿਸ ਲਈ ਆਏ ਹਾਂ ਤੇ ਬਾਕੀ ਚੀਜ਼ਾਂ ਚ ਪੈ ਜਾਣਾ ਬਾਹਰਲੀਆਂ ਚ ਇਸ ਕਰਕੇ ਮਹਾਰਾਜ ਨੇ ਸ਼ਬਦ ਹੀ ਇਸ ਸ਼ੁਰੂ ਕੀਤਾ ਪਹੀ ਤੂੰ ਇਹ ਜਾਲਨ ਜਿਹੜੇ ਅੰਮ੍ਰਿਤ ਲਈ ਤੂੰ ਆਇਆ ਉਹ ਗੁਰੂ ਦੇ ਕੋਲ ਹੈ ਤੇ ਤੂੰ ਬਣਾਉਣਾ ਉਹ ਅੰਮ੍ਰਿਤ ਤੇ ਉਹਦੇ ਬਣਾਉਣ ਚ 3 ਅੜਿੱਕੇ ਲੱਗਣਗੇ ਤੈਨੂੰ ਜੇ ਤੂੰ ਜ਼ਿੰਦਗੀ ਚ ਉਹ ਅੰਮ੍ਰਿਤ ਬਣਾਉਣਾ ਨਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਇੱਥੋਂ ਸ਼ਬਦ ਸ਼ੁਰੂ ਹੁੰਦਾ ਬਾਬਾ ਨਾਨਕ ਆਪਣਾ ਪੂਰੀ ਫਿਲਾਸਫੀ ਦੇ ਰਿਹਾ ਹੈ ਇਸ ਜਨਮ ਆਉਣ ਦੀ ਔਰ ਕੀ ਕੰਮ ਕਰਨਾ ਹੈ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜੱਗੇ ਆਏ ਸੋ ਅੰਮ੍ਰਿਤ ਗੁਰ ਪਾਹੀ ਜੀ ਉਹ ਅੰਮ੍ਰਿਤ ਗੁਰ ਪਾਸ ਹੈ ਲੇਕਿਨ ਤੈਨੂੰ 3 ਕੰਮ ਕਰਨੇ ਪੈਣੇ ਵੇਸ ਭੇਖ ਤੇ ਚਤਰਾਈ ਛੱਡਣੀ ਪੈਣੀ ਇਹ ਹੈ ਦੁਬਦਾ ਇਹਦੇ ਨਾਲ ਉਹ ਫਲ ਨਹੀਂ ਮਿਲਣਾ ਤੈਨੂੰ ਇਸ ਕਰਕੇ ਕਿਉਂ ਨਾਮ ਜਪੇਗਾ ਤੇਰੀ ਬਿਰਤੀ ਇਹਨਾਂ ਚ ਜਾਏਗੀ ਲੀਕ ਹੋ ਕੇ ਕਦੀ ਨਾਮ ਜਪਣ ਵਾਲੇ ਦੇਖ ਲਓ ਇਹਨਾਂ ਕਕਾਰਾਂ ਚ ਹੀ ਬਿਰਤੀ ਰਹਿੰਦੀ ਹੈ ਉਹੋ ਹੀ ਸਾਹਮਣ ਤੇ ਰਹੀਦਾ ਉਹ ਇੱਥੇ ਤੱਕ ਰਿਸਟ੍ਰਿਕਸ਼ਨ ਲਾਤੀ ਵੀ ਨਹਾਉਣ ਲੱਗੇ ਇਹਨੂੰ ਸਿਰ ਤੇ ਬੰਨ ਲਓ ਜਿੱਦਾਂ ਜਨੇਊ ਕੰਨ ਚ ਟੰਗ ਲੈਂਦੇ ਆ ਨਾ ਬਾਹਮਣ ਟੱਟੀ ਜਾਣ ਲੱਗੇ ਉਹ ਕੰਨ ਨਾਲ ਲਪੇਟ ਲੈਂਦੇ ਉਹ ਕਹਿੰਦੀ ਜੀ ਕੰਨ ਉਹ ਸਿਰ ਤੇ ਬੰਨ ਲੈਂਦੇ ਇਹ ਪੱਕਾ ਸਿੱਖ ਹੈ ਫਿਰ ਫੋਟੋ ਛਾਪਦੇ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ ਉੱਧਰ ਅਮਰੀਕਾ ਚ ਵੀ ਜਾਂਦੀਆਂ ਵੀ ਉੱਤੇ ਗਾਤਰਾ ਨਿਕਲਿਆ ਗਾਤਰੇ ਨਾਲ ਤਲਵਾਰ ਕਿਰਪਾਨ ਬੱਧੀ ਆ ਚਾਕੂ ਜਿਹਾ ਔਰ ਬੰਨ ਕੇ ਸਿਰ ਦੇ ਉੱਤੇ ਨਹਾ ਰਹੇ ਨੇ ਤੇ ਥੱਲੇ ਲਿਖਿਆ ਪੱਕਾ ਸਿੱਖ ਵਾਹ ਬਈ ਵਾਹ
ਛੋਡੋ ਵੇਸ ਭੇਖ ਚਤਰਾਈ ਏ ਛੋਡੋ ਵੇਸ ਭੇਖ ਚਤਰਾਈ ਡੁੱਬਦਾ ਏ ਫਲ ਨਹੀਂ ਜੀਓ ਡੁੱਬਦਾ ਏ ਫਲ ਨਹੀਂ ਡੁੱਬਦਾ ਏ ਫਲ ਨਹੀਂ ਫਲ ਨਹੀਂ ਜਿਸ ਜਲ ਨਿਧ ਕਾਰ
ਤੇਰਾ ਮਨ ਸਾਰੀ ਉਮਰ ਨਹੀਂ ਖੜਾ ਹੋਏਗਾ ਜੇ ਤੂੰ ਆਹ ਦੁਬਦਾ ਨਾ ਛੱਡੀ। ਸਿੱਧਾ ਪਧਰਾ ਸਿੱਖ ਬਣ ਜਾ, ਸਾਬਤ ਸੂਰਤ ਰੱਖ, ਬਾਕੀ ਹੋਰ ਜੋ ਰਿਸਟ੍ਰਿਕਸ਼ਨਾਂ ਇਹ ਸਾਰੀਆਂ ਲਾਈਆਂ ਇਹ ਸਾਰੀਆਂ ਹੀ ਗਲਤ ਹੈ। ਮਹਾਰਾਜ ਕਹਿੰਦਾ ਮਨ ਨੂੰ ਖੜਾ ਕਰਨਾ ਸਿੱਖ, ਉਹ ਕੀ ਹੈ? ਮਨ ਰੀ ਥਿਰ ਰਹੋ ਮਤ ਕਤ ਜਾਹੀ ਜੀਓ, ਮਤ ਕਤ ਜਾਹੀ ਜੀਓ, ਮਨ ਰੇ ਫਿਰ ਰਹੋ ਮਤ ਕਤ ਜਾਹੀ ਬਾਹਰ ਢੂੰਡਤ ਬਹੁਤ ਦੁੱਖ ਪਾਵੇ,
ਬਾਹਰ ਢੂੰਡਤ ਬਹੁਤ ਦੁੱਖ ਪਾਵੇ,
ਘਰ ਅੰਮ੍ਰਿਤ ਘਟ ਮਾਹੀ ਜਿਓ,
ਘਰ ਅੰਮ੍ਰਿਤ ਘਟ ਮਾਹੀ ਜਿਓ, ਘਰ ਅੰਮ੍ਰਿਤ ਘਟ ਮਾਹੀ ਜਿਓ, ਘਰ ਅੰਮ੍ਰਿਤ ਘਟ ਮਾਹੀ
ਰਹਾਓ ਮਨ ਰੇ
ਮਤ ਕਤ ਜਾਹੀ ਜੀਓ, ਮਤ ਕਤ ਜਾਹੀ ਜੀਓ।
ਸਭ ਤੋਂ ਪਹਿਲਾ ਕੰਮ ਤੂੰ ਕੀ ਕਰੀ? ਬਾਬੇ ਨਾਨਕ ਦਾ ਹੁਕਮਨ ਸ਼ਬਦ ਹੈ ਦੇਖੋ,
ਆਵ ਗੁਣ ਛੋਡੇ ਗੁਣਾ ਕੋ ਤਾਵ, ਆਵ ਗੁਣ ਛੋਟੇ ਗੁਣਾ ਕੋ ਤਾਵ, ਆਵ ਗੁਣ ਛੋਟੇ ਗੁਣਾ ਕੋ ਤਾਵ, ਆਵ ਗੁਣ ਛੋਟੇ ਗੁਣਾ ਕੋ ਤਾਵ,
ਕਰ ਆਵ ਗੁਣ ਪਛਤਾਹੀ ਜੀਆ,
ਕਰ ਆਵ ਗੁਣ ਪਛਤਾਹੀ ਜੀਆ, ਕਰ ਆਵ ਗੁਣ ਪਛਤਾਹੀ ਜੀਆ, ਕਰ ਆਵ ਗੁਣ ਪਛਤਾਹੀ।
ਸਰ ਅਪਸਰ ਕੀ ਸਾਰ ਨਾ ਜਾਣ, ਮੰਦੇ ਚੰਗੇ ਦੀ ਤੈਨੂੰ ਹਲੀ ਮੰਦੇ ਚੰਗੇ ਦੀ ਸਾਰ ਦਾ ਨੀ ਪਤਾ, ਮੰਦਾ ਕੰਮ ਕਿਹੜਾ ਭੈੜਾ ਕਿਹੜਾ।
ਸਰ ਅਪਸਰ ਕੀ ਸਾਰ ਨਾ ਜਾਣ, ਸਰ ਅਪਸਰ ਕੀ ਸਾਰ ਨਾ ਜਾਣ,
ਫਿਰ ਫਿਰ ਕੀਚ ਬੁਢਾਹੀ ਜੀਓ,
ਫਿਰ ਫਿਰ ਕੀਚ,
ਤੂੰ ਬਾਰ ਬਾਰ ਚਿੱਕੜ ਚ ਲਿਬਣੇਗਾ,
ਫਿਰ ਫਿਰ ਕੀਚ ਬੁਢਾਹੀ
ਡੁੱਬੇਗਾ ਚਿੱਕੜ ਚ,
ਉਹ ਫਿਰ ਫਿਰ ਕੀਚ ਬੁਢਾਹੀ ਜੀਓ, ਫਿਰ ਫਿਰ ਕੀਚ ਬੁਢਾਹੀ
ਮਨ ਰੇ
ਫਿਰ ਰਹੋ ਮਤ ਕਤ ਜਾਹੀ।
ਬਾਹਰ बाहरे नावो कहीं जियो,
बाहरे नावो कहीं जियो, बाहरे नावो कहीं जियो, बाहरे नावो कहीं जियो।
ओए अंदर दी मैल गवा, आड़ा लोभ मोह महाराज औगण दस रहा, बाबा नानक लाइट दे रहा, बाबा नानक शब्द राही तानू दोनों हथ तां चक चक के कहंदे तो अमृत वेले जेड़ा केसां दा इशनान करना ये सारा ब्राह्मणवाद है, असल की चीज है अंतर मैल लोभ बहु झूठे,
अंतर मैल लोभ बहु झूठे,
ए बाहरे ना वो काहीं
जियो, बाहरे ना वो काहीं जियो, ए बाहरे ना वो काहीं जियो, बाहरे ना वो काहीं
जियो। निर्मल नाम जपो साध गुरमुखे,
निर्मल नाम जपो साध गुरमुखे,
सुनिया सुनाया ना जपी गुरमुखे गुरु दे जरिए खंडे बाटे दी पौल लैके,
निर्मल नाम जपो साध गुरमुखे, निर्मल नाम जपो साध गुरमुखे,
अंतर की गत ताही जियो,
अंतर की गत ताही जियो, अंतर की गत ताही जियो, अंतर की गत ताही जियो,
मन रे
फिर रहो मत कट जाही जियो, मत कट जाही जियो,
ए पर हर लोभ निंदा कूड त्यागो,
पर हर लोभ निंदा कूड त्यागो,
सच गुर बचनी फल पाही जियो,
सच गुर बचनी फल पाही, सच गुर बचनी फल पाही जियो, सच गुर बचनी फल पाही।
महाराज हुण अत गरीबी चाहुंदे है बाबा नानक, ज्यों पावै त्यों राखो हर जियो,
ज्यों पावै त्यों राखो हर,
जन नानक सब दे सलाही जियो,
जन नानक सब दे सलाही,
जन नानक सब दे सलाही जियो,
जन नानक सब दे सलाही,
मन रे
फिर रहो मत कट जाही जियो,
मत कट जाही मन रे
फिर रहो मत कट जाही जियो, मत कट जाही जियो,
ए छोटो वेस देख चतराई,
ए छोटो वेस देख चतराई,
ए पेखी प्रभु न लबई,
ए पेखी प्रभु न लबई,
ए पेखी प्रभु न लबई, वेण सच्ची सिखंग,
वेण सच्ची सिखंग,
ए सिखो शब्द प्यारियो,
ए सिखो शब्द प्यारियो,
ए जन्म मरण की
टेक, जन्म मरण की टेक,
गल सदा
नानक सिमरत एक, ए नानक सिमरत एक,
सिखो शब्द प्यारियो,
सिखो शब्द प्यारियो,
सिखो शब्द प्यारियो,
सिखो शब्द प्यारियो,
ए पेखी प्रभु
ਨਾਲ ਪਾਈ ਵੇਖੀ ਪ੍ਰਭੂ ਨਾਲ ਪਾਈ ਵੇਣ ਸੱਚੀ ਸਿੱਖੰਗ ਵੇਣ ਸੱਚੀ ਸਿੱਖੰਗ
ਅਕਲ ਕਾਲਾ ਪੌੜੀ ਅਕਲ ਕਾਲਾ ਨਹਿ ਪਾਈਐ ਅਕਲ ਕਲਾ ਨਹਿ ਪਾਈਐ ਪ੍ਰਾਪ ਅਲਖ ਆਲੇ ਅੰਗ ਪ੍ਰਾਪ ਅਲਖ ਆਲੇ ਅੰਗ ਖਾਟ ਦਰਸ਼ਨ ਪਰਮ ਤੇ ਫਿਰੇ ਖਾਟ ਦਰਸ਼ਨ ਪਰਮ ਤੇ ਫਿਰੇ ਨਹਿ ਮਿਲੀਐ ਪੇਖੰਗ ਵਰਤ ਕਰੇ ਚੰਦ ਰਾਇਣਾ ਵਿਵਰਤ ਕਰੇ ਚੰਦ ਰਾਇਣਾ ਛੇ ਕਿਤੇ ਨਾ ਲੇਖੰਗ ਛੇ ਕਿਤੇ ਨਾ ਲੇਖੰਗ
ਸਿੱਖਾਂ ਚ ਵੀ ਵਰਤ ਤੁਰ ਪਿਆ ਹੁਣ ਚੰਦਰਮਾ ਨੂੰ ਦੇਖ ਕੇ ਨਾ ਉਦਣ ਕਿਹੜਾ ਹੈ ਜੀ ਜਿਹੜੀਆਂ ਬੀਬੀਆਂ ਆਪਣੇ ਕਰਵਾਚਾਰ ਉਹ ਚੰਦਰਮਾ ਦੇਖ ਕੇ ਫਿਰ ਸਾਰਾ ਉਹ ਬੜਾ ਜੀ ਹਿੰਦੂਆਂ ਵਾਲੀਆਂ ਸਾਰੀਆਂ ਉਹ ਵਰਤ ਰੱਖਣ ਲੱਗ ਪਏ ਆਹ ਮੁਸਲਮਾਨਾਂ ਚ ਵੀ ਹੁਣੇ ਜੇ ਈਦ ਮੁੱਕੀ ਉਹ ਵੀ ਚੰਦਰਮਾ ਆ ਸੇਵੀਆਂ ਖਾਣ ਵਾਲੀ ਈਦ ਜਿਹੜੀ ਉਹ ਕਹਿੰਦੇ ਇਹ ਚੰਦਰਮਾ ਨੂੰ ਦੇਖ ਕੇ ਕਿਸੇ ਲੇਖੇ ਨੀ ਇਹ ਵਰਤ ਪੈਣੇ ਉਹ ਵੀ ਰੋਜ਼ੇ ਰੱਖਦੇ ਆ
ਵਰਤ ਕਰ ਚੰਦਰਾ ਚੰਦਰਾ
ਖਾਣ ਪੀਣ ਦਾ ਬਹਾਨਾ ਹੁੰਦਾ ਉਹ ਸਾਰਾ ਕੁਛ ਉਹ ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਛ ਉਹ ਘਰ ਵਾਲਾ ਵਿਚਾਰਾ ਸਾਰੀ ਉਮਰ ਕਮਾਉਣ ਨੂੰ ਬੀਬੀਆਂ ਦੇਹ ਦਿਨ ਕਰਵਾ ਚਾਰ ਦਾ ਵਰਤ ਸਾਰਾ ਉਹ ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਛ ਉਹ ਬਾਂਦਰ ਪਾਲਿਆ ਹੁੰਦਾ ਉਹ ਪੱਟਾਂ ਖਾਣ ਬਾਂਦਰੀ ਤੇ ਕਥਰੀ ਪਾ ਕੇ ਨੱਚਦੀ ਰਹਿੰਦੀ ਉਹ ਵਿਚਾਰੇ ਰਿੱਛ ਦੇ ਡੰਡੇ ਤੇ ਡੰਡਾ ਪੈਂਦਾ ਤੋ ਇਸ ਕਰਕੇ ਖਾਣ ਪੀਣ ਨੂੰ ਭਾਗਾਂ ਭਰੀ ਤੇ ਧੌਣ ਪੜਾਉਣ ਨੂੰ ਜੁਮਾ ਤੋ ਇਸ ਕਰਕੇ ਵਰਤ ਜਿੰਨੇ ਇਹੋ ਜਿਹੇ ਖਾਣ ਪੀਣ ਵਾਲੇ ਆ ਨਾ ਉਹ ਸਭ ਕਰਵਾ ਚੌਥ ਜੀ ਅੱਜ ਜੀ ਫਲਾਨਾ ਵਰਤ ਹੈ ਅੱਜ ਆ ਸਾਰੀਆਂ ਚੀਜ਼ਾਂ ਹੋਣੀਆਂ ਹੀ ਚਾਹੀਦੀਆਂ ਘਰ ਚ ਉਹ ਮਹਾਰਾਜ ਕਹਿੰਦਾ ਸੇਹ ਕਿਤੇ ਨਾ ਲੇ ਖੰਗ ਸੇਹ ਕਿਤੇ ਓਏ ਨਾ ਹਿੰਦੂ ਬਣੋ ਵਰਤ ਕਰੇ ਚੰਦਰਾਇਣਾ ਚੰਦਰਾਇਣਾ ਅੱਛਾ ਚੱਲ ਤੂੰ ਸਾਰਾ ਸਾਰਾ ਗੁਰੂ ਗ੍ਰੰਥ ਸਾਹਿਬ ਪੂਰਨ ਪੜ੍ਹਨਾ ਹੈ ਪੂਰਨ ਜੀ ਐਨ ਖੰਡ ਪਾਠ ਕਰਨਾ ਮਹਾਰਾਜ ਨੇ ਇੱਥੇ ਭੋਗ ਪਾਤਾ ਉਸ ਵੇਲੇ ਹਲੀ ਬਣਿਆ ਨਹੀਂ ਸੀ ਗ੍ਰੰਥ ਜਦੋਂ ਦਾ ਇਹ ਸ਼ਬਦ ਹੈ ਪਰ ਮਹਾਰਾਜ ਨੇ ਉਹਨਾਂ ਵੇਦਾਂ ਪੜ੍ਹਨ ਵਾਲਿਆਂ ਨੇ ਜਿਹੜੇ ਇੱਕ ਟੱਕ ਵੱਜੀ ਉਹ ਵੇਦ ਪੜ੍ਹਦੇ ਸੀ ਸਾਰਾ ਉਹ ਮਹਾਰਾਜ ਕਹਿ ਰਹੇ ਨੇ ਵੇਦ ਪੜ੍ਹੇ
ਸੰਪੂਰਨਾ ਸੰਪੂਰਨਾ ਇਤਤ ਸਾਰ ਨਾ ਪੇਖੰਗ
ਤੱਤ ਦੀ ਜਿਹੜੀ ਵਸਤੂ ਹੈ ਉਹ ਤੇ ਤੂੰ ਦੇਖੀ ਨੀ ਖੰਡ ਪਾਠੀ ਕਰ ਗਿਆ ਤੱਤ ਸਾਰ ਜਿਹੜੀ ਤੱਤ ਸਾਰ ਨਾਮ ਜਪਣ ਵਾਲੀ ਗੱਲ ਹੈ ਉਹ ਤੇ ਤੂੰ ਤੇ ਹਿੰਦੂਆਂ ਨੂੰ ਇਹਦਾ ਖੰਡ ਪਾਠ ਚੋਰ ਤੇ
ਓ ਵੇਦ ਪੜੇ ਸੰਪੂਰਨਾ ਸੰਪੂਰਨਾ ਇਤਤ ਸਾਰ ਨਾ ਪੇ ਇਤਤ ਨਾਨਕ ਇਹ ਜਾਨਾ ਇਹ ਜਾਨਾ ਇਹ ਜਾਨਾ ਰੇ ਤਤ ਨਾਨਕ ਇਹ ਜਾਨਾ ਇਹ ਜਾਨਾ ਇਹ ਜਾਨਾ ਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤਤ ਸਾਰ ਨਾ ਪੇ ਖੰਗ ਤਤ ਸਾਰ ਨਾਨਕ ਲੇਖੇ ਚੱਖਣਾ ਚਾਖ ਚੋਰ ਕਹਾਂ ਮੈਂ ਚੱਖਣਾ
ਅਸੀਂ ਆਪ ਕਰਦੇ ਰਹੇ ਹਾਂ ਐਨ ਕੇਸੀ ਇਸ਼ਨਾਨ ਕਰਕੇ ਫਿਰ ਪਗੜੀਆਂ ਸਜਾਉਣੀਆਂ ਫਿਫਟੀਆਂ ਪੀੜੀਆਂ ਰੱਖ ਕੇ ਕਾਲੀਆਂ ਉੱਤੇ ਫਿਰ ਚੱਕਰ ਖੰਡੇ ਲਾਉਣੇ ਐਨ ਸਾਰਾ ਕੁਛ ਉਹ ਮਹਾਰਾਜ ਸਾਨੂੰ ਪਤਾ ਹੀ ਨਹੀਂ ਸੀ ਵੀ ਮਹਾਰਾਜ ਨੇ ਤੇ ਭੋਗ ਪਾਤਾ ਇਹਨਾਂ ਲਾਈਨਾਂ ਚ
ਇਹ ਤਿਲਕ ਕੱਢੇ ਇਸ਼ਨਾਨ ਕਰ ਤਿਲਕ ਕੱਢੇ ਇਸ਼ਨਾਨ
ਇੱਥੇ ਦਿਲ ਕੱਢ ਲਿਆ ਚੱਕਰ ਖੰਡੇ ਲਾ ਲਏ ਸਾਰੇ ਅੰਦਰ ਤੇ ਕਾਲਖ ਭਰੀ ਪਈ ਹੈ
ਅੰਤਰੇ ਕਾਲੇ ਖੰਡ ਅੰਤਰੇ ਕਾਲੇ
ਉਹ ਅਸੀਂ ਕਹਿਣਾ ਨਹੀਂ ਜੀ ਖੰਡੇ ਸਾਰਿਆਂ ਦੇ ਖੰਡੇ ਲੱਗ ਕੇ ਹੋਣਾ ਪਗੜੀਆਂ ਤੇ ਖੰਡੇ ਲੱਗੇ ਹੋਣੇ ਚੱਕਰ ਚੜੇ ਹੋਣੇ ਔਰ ਐਨ ਹੱਥ ਸ੍ਰੀ ਸਾਹਿਬਾਂ ਐਨ ਖੰਡੇ ਅਸੀਂ ਕਹਿਣਾ ਸਿੰਘਾਂ ਨੂੰ ਕਹਿਣਾ ਉਹ ਖੰਡੇ ਤੁਸੀਂ ਇਹ ਉਹ ਜਦੋਂ ਰੋਸ਼ਨੀ ਪੈਂਦੀ ਹੈ ਲਿਸ਼ਕਾਰੇ ਮਾਰਦੇ ਆ ਉਹ ਮਾਰਦੇ ਕਹਿੰਦੇ ਉਹ ਅੰਦਰ ਤੇ ਲਿਸ਼ਕਾਰੇ ਵੱਜਦੇ ਨੀ ਆ
ਅੰਦਰ ਕਾਲੇ ਅੰਦਰ ਕਾਲੇ ਤਿਲਕ ਕੱਢੇ ਕ੍ਰਿਸ਼ਨਾ ਕ੍ਰਿਸ਼ਨਾ
ਆਈ ਮਹਾਰਾਜ ਹੁਣ ਇਹ ਜਿਹੜੇ ਬਾਹਰ ਭੇਖ ਕਰਨਾ ਸਿੱਖੀ ਦਾ ਸਾਰਾ ਮਹਾਰਾਜ ਨੇ ਐਨ ਅਗਲੀ ਉਹ ਲਾਈਨ ਲਿਖੀ ਹੈ ਵੇਅਰ ਦੀ ਸ਼ੂ ਪਿੰਚਿਸ ਐਨ ਮਹਾਰਾਜ ਉੱਥੇ ਆ ਰਹੇ ਹੁਣ ਦੁੱਖ ਦੀ ਨਾੜ ਤੇ ਹੱਥ ਲੱਗਣ ਲੱਗੇ ਆ ਉਹ ਕਹਿੰਦੇ
ਭੇਖੀ ਪ੍ਰਭੂ ਨਾ ਲਾ ਪਾਈ ਇਸ ਦਿਨ ਸੱਚੀ ਸਿੱਖ ਵੇਣ ਸੱਚੀ
ਪਰ ਮਹਾਰਾਜ ਅੱਗੇ ਫੇਰ ਮੇਰ ਚ ਆ ਜਾਂਦੇ ਕਹਿੰਦੇ
ਭੂਲਾ ਮਾਰ ਗੇ ਸੋ ਪਾਵੈ
ਜਿਹਦੇ ਕਰਮਾਂ ਚ ਹੋਊਗਾ ਉਹ ਇਸ ਭੁੱਲ ਤੂੰ ਹਟੂਗਾ ਨਹੀਂ ਤੇ ਏਦਾਂ ਹੀ ਕਰਨਗੇ ਇਹ ਲਾਣਾ ਏਦਾਂ ਹੀ ਚੱਲੂਗਾ ਜਿਹਨਾਂ ਦੇ ਕਰਮਾਂ ਚ ਹੈ ਉਹ ਮਹਾਰਾਜ ਨਾ ਕੱਢ ਲੈਣੇ
ਤੇ ਭੂਲਾ ਮਾਰ ਗੇ ਸੋ ਪਾਵੈ ਤੇ ਭੂਲਾ ਮਾਰ ਗੇ ਸੋ ਪਾਵੈ ਇਹ ਜਿਸ ਤੋਰ ਮਸਤਕ ਲੇਖ ਜਿਸ ਤੁਰ ਮਸਤਕ
ਇਹ ਮਤ ਸਮਝੋ ਵੀ ਇੱਕ ਬੰਦੇ ਦੇ ਨਾ ਖੀਜਾ ਪਟ ਗਿਆ ਆ ਬੱਖੀ ਤੇ ਖੀਜਾ ਹੁੰਦਾ ਕਮੀਜ਼ ਦਾ ਝੱਗੇ ਦਾ ਖੀਜਾ ਸੱਜੇ ਬੰਨੇ ਸੀ ਉਹਦੇ ਚ ਉਹਨੇ ਇੱਕ ਬਟੂਆ ਪਾਇਆ ਸੀ ਥੈਲੀ ਜੀ ਪਾਈ ਸੀ ਰੁਪਈਏ ਪਿਛਲੇ ਮੋਟੇ ਰੁਪਈਏ ਚਾਂਦੀ ਦੇ ਹੁੰਦੇ ਸੀ ਉਹਨੇ ਗੁਥਲੀ ਬੰਨ ਕੇ ਆਪਣੇ ਖੀਜੇ ਚ ਪਾਈ ਸੀ ਉਹ ਕਿਤੇ ਕੱਪੜਾ ਕਮਜ਼ੋਰ ਸੀ ਉਹ ਕਿਤੇ ਰਾਹ ਜਾ ਰਿਹਾ ਸੀ ਤੇ ਉਹਦੀ ਥੈਲੀ ਡਿੱਗ ਪਈ ਖੀਜੇ ਚੋਂ ਉਹ ਪਿੱਛੇ ਇੱਕ ਰਾਹੀ ਆਉਂਦਾ ਸੀ ਕਹਿੰਦਾ ਸੀ ਉਹ ਯਾਰ ਉਹ ਜਿਹੜਾ ਬੰਦਾ ਗਾਂਹ ਜਾਂਦਾ ਉਹਦੀ ਥੈਲੀ ਡਿੱਗ ਪਈ ਹੈ ਤੇ ਮੈਨੂੰ ਪਤਾ ਵੀ ਹੈ ਵੀ ਇਹਨੇ ਫਲਾਨੇ ਫਲਾਨੇ ਰਾਹ ਜਾ ਕੇ ਆਪਣੇ ਪਿੰਡ ਜਾਣਾ ਤੇ ਮੈਂ ਥੈਲੀ ਇਹਦੀ ਦੇ ਦੇਵਾਂ ਵਾਪਸ ਉਹ ਜੀ ਉਹ ਬਹੁਤ ਗਾਂਹ ਨਿਕਲ ਗਿਆ ਸੀ ਉਹ ਕਹਿੰਦਾ ਮੈਂ ਇਹਨੂੰ ਕਿੱਦਾਂ ਫੜਾਂ ਉਹ ਕਹਿੰਦਾ ਕਿ ਸ਼ਾਰਟਕੱਟ ਹੈ ਮੈਂ ਇਸ ਪਹਾੜੀ ਦੇ ਉੱਤੋਂ ਦੀ ਜਾ ਕੇ ਤੇ ਉਹਦੇ ਮੂਹਰੇ ਉਹਨੇ ਇੱਕ ਪੁਲ ਥਾਣੀ ਲੰਘਣਾ ਦਰਿਆ ਪੈ ਥੋੜਾ ਜਿਹਾ ਨਾਲਾ ਉਹਦੇ ਉੱਤੇ ਇੱਕ ਲੱਕੜਾਂ ਚਾਰ ਪੰਜ ਰੱਖੀਆਂ ਸਿੱਧੀਆਂ ਹੀ ਤੇ ਆਲੇ ਦੁਆਲੇ ਹੈਜ ਤੇ ਹੈ ਨੀ ਜੰਗਲਾਂ ਤੇ ਹੈ ਨੀ ਪਰ ਉਹ ਲੱਕੜਾਂ ਰੱਖ ਕੇ ਤੇ ਉਹ ਕਰੋਸ ਕਰਨਾ ਇਹਨੇ ਉਹ ਲੱਕੜਾਂ ਤੋਂ ਜ਼ਰੂਰ ਲੰਘਣਾ ਇਹਨੇ ਆਪਣੇ ਪਿੰਡ ਜਾਣ ਲੱਗੇ ਮੈਂ ਪਹਾੜੀ ਥਾਣੀ ਜਾ ਕੇ ਤੇ ਉਹ ਲੱਕੜਾਂ ਦੇ ਉੱਤੇ ਇਹਦੀ ਥੈਲੀ ਰੱਖ ਦਿੰਦਾ ਤੇ ਮੈਂ ਵੀ ਜਾਣਾ ਵਾਪਸ ਤੇ ਜਦੋਂ ਇਸ ਰਾਹ ਆਏਗਾ ਤੇ ਇਹਨੇ ਇੱਥੋਂ ਜ਼ਰੂਰ ਲੰਘਣਾ ਤੇ ਉਹ ਥੈਲੀ ਚੱਕ ਲਏਗਾ ਉਹ ਆਪਣੇ ਵੱਲੋਂ ਭਲਾ ਪਕਵਾਰ ਕਰਕੇ ਚਲੇ ਗਿਆ ਤੇ ਉਹ ਥੈਲੀ ਉੱਥੇ ਰੱਖ ਗਿਆ ਤੇ ਚਲਾ ਗਿਆ ਉਹ ਰਾਹੀ ਜਦੋਂ ਉਸ ਪੁਲ ਦੇ ਲਾਗੇ ਆਇਆ ਨਾ ਕਹਿੰਦਾ ਯਾਰ ਰੋ ਜੀ ਇਸ ਪੁਲ ਤੋਂ ਲੰਘਦੇ ਆ ਅੱਜ ਅੱਖਾਂ ਮੀਚ ਕੇ ਲੰਘ ਕੇ ਦੇਖੀਏ ਅੱਜ ਆਲੋ ਵਾਲੀ ਨਾ ਕਦੀ ਨੀ ਲੰਘੇ ਕੱਲ ਕਈ ਵਾਰੀ ਬੰਦੇ ਚ ਆ ਜਾਂਦਾ ਨਾ ਕਹਿੰਦਾ ਯਾਰ ਇਹ ਪੁਲ ਅੱਜ ਅੱਖਾਂ ਮੀਚ ਕੇ ਲੰਘ ਕੇ ਦੇਖਣਾ ਉਹ ਅੱਖਾਂ ਮੀਚ ਕੇ ਲੰਘ ਗਿਆ ਉਹ ਥੈਲੀ ਛੱਡ ਗਿਆ ਕਿਉਂਕਿ ਉਹਦੇ ਮਸਤਕ ਚ ਲੇਖ ਹੀ ਹੈ ਨੀ ਸੀ ਉਸ ਥੈਲੀ ਦੇ ਇਸ ਕਰਕੇ ਮਹਾਰਾਜ ਕਹਿੰਦਾ
ਇਹ ਪੂਲਾ ਮਾਰ ਗਏ ਸੋ ਪਾਵੇ
ਬੰਦੇ ਨੂੰ ਜਾਂ ਜਿਹੜਾ ਇਹਨਾਂ ਭੇਖਾਂ ਚ ਪਿਆ ਤੁਸੀਂ ਲੱਖ ਗਿਆਨ ਦੇ ਲਓ ਉਹਨੂੰ ਲੱਖ ਨੂੰ ਜੇ ਉਹਦੇ ਕਰਮਾਂ ਚ ਨਹੀਂ ਹੈ ਉਹ ਗਿਆਨ ਨਾਲ ਕਾਟ ਨਹੀਂ ਕਰਨੀ ਕਿਉਂਕਿ ਉਹਦੀ ਹਲੀ ਕਰਮ ਨਹੀਂ ਖੁੱਲੇ
ਜਿਸ ਤੋਰ ਮਸਤਕ ਲੇਖ ਜਿਸ ਤੋਰ ਮਸਤਕ ਲਈ ਭੂਲਾ ਮਾਰ ਗਏ ਸੋ ਪਾਵੇ
ਉਹ ਸਾਡੀ ਤੇ ਉਹ ਗੱਲ ਹੋਈ ਹੈ ਭਾਈ ਅਸੀਂ ਮਾਰਮ ਬਥੇਰੇ ਸਾਲ 30-40 ਸਾਲ ਐਨ ਗੱਜ ਵੱਜ ਕੇ ਫਿਰ ਪਾਏ ਹੈ ਇਹ ਨਹੀਂ ਵੀ ਕਿਸੇ ਕੋਲ ਲੁਕੋ ਕੇ ਆਨੈਸਟਲੀ ਸਾਰੀ ਚੀਜ਼ ਪਾਈ ਹੈ ਝੂਠ ਨਹੀਂ ਬੋਲਦੇ ਅਸੀਂ ਸਭ ਕੰਮ ਕੀਤੇ ਹੈ ਸਾਰਾ ਕੁਛ ਕਰਦੇ ਰਹੇ ਹਾਂ ਪਰ ਜਦੋਂ ਜਾਗ ਖੁੱਲੀ ਹੈ ਮਹਾਰਾਜ ਨਾਲ ਅਸੀਂ ਕੌਣ ਖੋਲਣ ਵਾਲੇ ਉਹ ਖੋਲਣ ਵਾਲਾ ਉਦੋਂ ਫਿਰ ਕੰਨਾਂ ਨੂੰ ਹੱਥ ਲਾਇਆ ਵੀ ਜਿੰਨੀ ਨਾਤੀ ਉਨਾ ਪੁੰਨ ਬਸ ਬਿਨਾਈਆ ਹੋਰ ਨਾ ਮੁੰਨ
ਉਹ ਭੂਲਾ ਮਾਰ ਗਏ
ਬਾਹਮਣ ਜੋ ਸੀ ਉਹ ਦਾਨ ਕਰਾਈ ਜਾਂਦਾ ਸੀ ਉਹ ਬੀਬੀ ਵਿਚਾਰੀ ਅੱਛਾ ਨਹਾ ਕੇ ਆਈ ਆ ਹੁਣ ਤੂੰ ਆਹ ਦਾਨ ਕਰ ਹੁਣ ਤੂੰ ਆਹ ਇੱਥੇ ਰੱਖ ਆਹ ਇੱਥੇ ਆ ਚੀਜ਼ਾਂ ਆਹ ਰੱਖ ਬਾਹਮਣ ਦਾਨ ਕਰਾਈ ਜਾਂਦਾ ਸੀ ਉਹਨੇ ਆਣ ਕੇ ਕਹਿੰਦਾ ਫੋਟ ਵੇ ਜਿੰਨੀ ਨਾਤੀ ਉਨਾ ਪੁੰਨ ਬਸ ਬਿਨਈਆ ਹੋਰ ਨਾ ਮੁੰਨ ਹੁਣ ਮੈਂ ਨੀ ਹੋਰ ਮਨਾਉਣਾ ਇਸ ਕਰਕੇ
ਭੂਲਾ ਮਾਰ ਗਏ ਸੋ ਪਾਵੇ ਜਿਸ ਤੋਰੇ ਮਸਤਕ ਲੇਖ ਉਹ ਦੇਖੀ ਪ੍ਰਭੂ ਨਾ ਲੱਭਈ ਨਾ ਲੱਭਈ ਬੀਨ ਸੱਚੀ ਸੇਖ
ਅਖੀਰਲੀ ਲਾਈਨ ਪੌੜੀ ਦਾ ਨਿਚੋੜ ਹੁੰਦਾ ਉਹ ਆਈ ਹੈ
ਤਿੰਨ ਜਨਮ ਸਵਾਰਿਆ ਆਪਣਾ ਤਿੰਨ ਜਨਮ ਗੋਰ ਦਿਨ ਜਨਮ ਸਵਾਰਿਆ ਦਿਨ ਜਨਮ
ਰਾਰੇ ਨੂੰ ਔਂਕੜ ਹੈ ਜਿਨ੍ਹਾਂ ਨਾਲ ਉਹ ਗੁਰ ਅੱਖਾਂ ਨਾਲ ਦੇਖ ਲਿਆ ਉਹ ਗੁਰ ਕੀ ਹੈ ਉਹ ਗੁਰ ਹੈ ਬਾਬੇ ਨਾਨਕ ਵਾਲਾ ਤਤ ਨਿਰੰਜਨ ਜੋ ਤੇ ਸਵਾਈ ਸੋ ਹੰਗ ਭੇਦ ਨ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਬਾਬੇ ਨਾਨਕ ਨੂੰ ਵੀ ਇਹੋ ਹੀ ਗੁਰ ਮਿਲਿਆ ਸੀ ਪਰਮੇਸ਼ਰ ਰੂਪ ਤਤ ਨਿਰੰਜਨ ਜੋ ਤੇ ਸਵਾਈ ਸੋਹੰਗ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਸੋ ਸਿੱਖੀ ਵਿੱਚ ਨਾ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਨਾ ਕੋਈ ਹੋਰ ਗੁਰ ਕੀ ਹੈ ਸਾਡਾ ਸ਼ਬਦ ਗੁਰੂ ਹੈ ਇਸ ਕਰਕੇ ਉਹ ਸ਼ਬਦ ਵੀ ਕੀ ਹੈ ਉਹ ਪਰਮੇਸ਼ਰ ਦੇ ਵਿੱਚ ਹੀ ਰਲਿਆ ਇਸ ਕਰਕੇ ਬਾਬੇ ਨਾਨਕ ਦਾ ਗੁਰ ਜੋ ਹੈ ਉਹ ਹੀ ਸਾਰੀ ਸਿੱਖਿਆ ਦਾ ਗੁਰ ਹੈ ਬਾਬਾ ਨਾਨਕ ਕਹਿੰਦਾ ਮੈਨੂੰ ਕਿਹੜਾ ਗੁਰ ਮਿਲਿਆ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਸਾਰਿਆਂ ਨੂੰ ਔਂਕੜ ਹੈ ਗੁਰ ਪਰਮੇਸ਼ਰ ਨਾਨਕ ਕੱਕੇ ਨੂੰ ਇੱਥੇ ਵੀ ਨਾਨਕ ਦੇ ਕੱਕੇ ਨੂੰ ਵੀ ਔਂਕੜ ਹੈ ਗੁਰ ਪਰਮੇਸ਼ਰ ਨਾਨਕ ਭੇਟਿਆ ਕਾਹਦੇ ਨਾਲ ਸੱਚ ਸਭ ਦੇ ਨਵੇਰਾ ਇਸ ਕਰਕੇ ਇੱਥੇ ਮਹਾਰਾਜ ਨਾ ਕਹਿੰਦੇ ਹੈ ਵੀ ਸ਼ਬਦ ਨਾਲ ਜਾਓ
ਤਿੰਨ ਜਨਮ ਸਵਾਰਿਆ ਆਪਣਾ ਤਿੰਨ ਜਨਮ ਸਵਾਰਿਆ ਆਪਣਾ ਹੇ ਜਿਨ ਗੁਰ ਅੱਖੀ ਦੇਖ
ਗੁਰ ਇੱਥੇ ਦਸਾਂ ਪਾਤਸ਼ਾਹੀਆਂ ਦੀ ਜੋਤ ਇਸ ਕਾਗਜ਼ਾਂ ਚ ਵਾੜੀ ਜਾ ਰਹੇ ਨੇ ਕਿਤਾਬਾਂ ਲਿਖੀਆਂ ਜਾ ਰਹੀਆਂ ਵੀ ਸ੍ਰੀ ਅਰਦਾਸ ਚ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਸਾਹਿਬ ਜੀ ਦਸਾਂ ਪਾਤਸ਼ਾਹੀਆਂ ਦੀ ਨਿਰੰਜਣੀ ਜੋਤ ਉਹ ਭਾਈ ਮੈਨੂੰ ਮਹਾਰਾਜ ਨੇ ਕਿਤੇ ਲਿਖਿਆ ਹੈ ਗੁਰੂ ਗ੍ਰੰਥ ਜਾਂ ਕਿਤੇ ਮਹੱਲੇ ਪੰਜਵੇਂ ਨਾ ਜਿਹਨਾਂ ਨੇ ਇਹਨੂੰ ਬਣਾ ਜਿਨ੍ਹਾਂ ਨੇ ਐਡਿਟ ਕੀਤਾ, ਜਿਨ੍ਹਾਂ ਨੇ ਬਣਾਇਆ, ਉਹਨੂੰ ਪੁੱਥ ਹੀ ਲਿਖ ਰਹੇ ਨੇ। ਜਾਓ ਕੱਢ ਕੇ ਦੱਸ ਦੋ ਕਿਤੇ ਮਹੱਲੇ ਪੰਜਵੇਂ ਨੇ ਜਾਂ ਗੁਰੂਆਂ ਨੇ ਇਹਨੂੰ ਗੁਰੂ ਗ੍ਰੰਥ ਲਿਖਿਆ ਹੋਵੇ। ਬਲਕਿ ਰਿਜੈਕਟ ਕੀਤਾ ਹੈ ਅਸੰਖ ਗ੍ਰੰਥ ਮੁੱਖ ਵੇਦ ਪਾਠ, ਆਹ ਪਾਠ ਕਰਦੇ ਸੀ।
ਇਹ ਵੇਦ ਫਾੜੇ ਸੰਪੂਰਨ, ਤਾਤ ਸਾਰ ਨਾਪੇ ਖੰਗ, ਤਾਤ ਸਾਰ ਨਾਪੇ।
ਮਹਾਰਾਜ ਰਿਜੈਕਟ ਕਰ ਰਹੇ ਨੇ ਜਪ ਬਾਣੀ ਚ ਵੀ ਜਪ ਕਰਨਾ ਹੈ, ਕਿਹੜੇ ਕਿਹੜੇ ਕੰਮ ਰਿਜੈਕਟ ਕਰ ਰਹੇ ਨੇ, ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁੱਖ, ਜਾਂ ਹੋਰ ਕਰ ਲਓ ਖੰਡ ਪਾਠ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਗਿਆਨ ਵਿਚਾਰ, ਬਹੁਤੀ ਬਾਣੀ ਵੀ ਵਿਚਾਰੀ ਜਾਣੀ, ਹੋਰ ਕਰ ਲਓ ਅਰਥ ਬਾਣੀ ਦੇ, ਜੋਰ ਨਾ ਸੁਰਤੀ ਗਿਆਨ ਵਿਚਾਰ, ਮਨ ਸਮਝਾਵਣ ਕਾਰਨੇ ਕੱਛ ਕਪੜੀਏ ਗਿਆਨ। ਇਸ ਕਰਕੇ ਜੋਰ ਨਾ ਸੁਰਤੀ ਗਿਆਨ ਵਿਚਾਰ, ਇਹ ਅਸੰਖ ਗ੍ਰੰਥ ਮੁੱਖ ਵੇਦ ਪਾਠ, ਸੰਖ ਜੋਗ ਮਨ ਰਹੇ ਉਦਾਸ, ਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਅਸੰਖ ਦਾਤਾਰ। ਹੋਰ ਪੁੰਨਦਾਨ ਕਰ ਲਓ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੂੰਹ ਭਖਸਾਰ, ਜਿਹੜਾ ਮੂੰਹ ਦੇ ਉੱਤੇ ਜੰਗ ਯੁੱਧ ਦੇ ਵਿੱਚ ਪਿੱਠ ਨਾ ਦਿਖਾਲਣੀ, ਮੂੰਹ ਦੇ ਉੱਤਰ ਲੋਹੇ ਦਾ ਵਾਰ ਸਹਿਣਾ, ਸ਼ਸਤਰ ਸਹਿਣਾ, ਉਹ ਅਸੰਖ ਸੂਰ ਮੂੰਹ ਭਖਸਾਰ, ਭਖ ਕਹਿੰਦੇ ਆ ਖਾਣ ਨੂੰ, ਔਰ ਮੂੰਹ ਕਹਿੰਦੇ ਆ ਮੂੰਹ ਦੇ ਉੱਤੇ ਵਾਰ ਖਾਣਾ, ਸਿੱਧਾ ਪਿੱਠ ਨਾ ਦਿਖਾਲਣੀ ਜੰਗ ਚ। ਮਹਾਰਾਜ ਨੇ ਉਹ ਵੀ ਰਿਜੈਕਟ ਕਰ ਦਿੱਤੇ, ਅਸੰਖ ਸੂਰ ਮੂੰਹ ਭਖਸਾਰ, ਅਸੰਖ ਮੌਨ ਲਿਵ ਲਾਏ ਤਾਰ, ਗੁਰਮੰਤਰ ਤੇ ਜਪਣਾ ਨੀ, ਉਦਾਂ ਮੌਨ ਲਾ ਕੇ ਬੈਠ ਜਾਣਾ, ਅਸੰਖ ਮੌਨ ਲਿਵ ਲਾਏ ਤਾਰ। ਉਹ ਕਹਿੰਦਾ ਇਹ ਕੁਦਰਤੇ ਕਵਨ ਕਹਾਂ ਵਿਚਾਰ, ਵਾਰਿਆ ਨਾ ਨੀ ਆ ਇੱਥੇ ਵਾਰਿਅਨ, ਮੈਂ ਤੇ ਉਹਦੇ ਤੇ ਇੱਕ ਵਾਰੀ ਵੀ ਵਾਰਿਅਨ ਨੀ ਜਾ ਸਕਦਾ, ਵਾਰਿਅਨ ਵਾਰਿਅਨ ਜਾਵਾਂ ਇੱਕ ਵਾਰ, ਕਿਉਂਕਿ ਏਕ ਚਿੱਤ ਜੇ ਇੱਕ ਛਿਣ ਤੇ ਆਇਓ ਕਾਲ ਫਸ ਕੇ ਬੀਜ ਨਾ, ਦਸਮ ਪਾਤਸ਼ਾਹ ਨੇ ਗੋਝ ਕੱਢੀ। ਇਸ ਕਰਕੇ ਇੱਕ ਚਿੱਤ ਇੱਕ ਛਿਣ ਜਿਹੜੀ ਆਉਣੀ ਹੈ ਉਹਦੇ ਨਾਲ ਫਿਰ ਬੰਦਾ ਕਾਲ ਫਸ ਵੀ ਟੁੱਟ ਜਾਂਦੀ। ਮੈਂ ਤੇ ਉਹ ਨੀ ਹਲਕਾ, ਵਾਰਿਅਨ ਜਾਵਾਂ ਇੱਕ ਵਾਰ, ਮੈਨੂੰ ਕਿਹੜੀ ਜੋ ਤੁਧ ਭਾਵ ਹੈ ਸਾਹੀ ਭਲੀ। ਆਹ ਜਿਹੜੀਆਂ ਉਤਲੀਆਂ ਕਾਰਾਂ ਹੈ ਨਾ, ਆਹ ਦੱਸੀਆਂ, ਆਹ ਜਿੰਨੀ ਟੀਮ ਦੱਸੀ ਹੈ ਗ੍ਰੰਥ ਪੜ੍ਹਨ ਵਾਲੀ ਆ, ਸਾਰੇ ਯੋਗ ਤਾਪ ਆ ਸਾਰਾ, ਕਹਿੰਦੇ ਜੋ ਤੁਧ ਭਾਵ ਹੈ, ਇਹ ਸਾਰੇ ਨਿਕੰਮੇ ਬੇਕਾਰੇ ਲੱਗੇ ਨੇ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਮੈਂ ਕੀ ਕਰਦਾ, ਮੈਂ ਤੈਨੂੰ ਹੀ ਸਲਾਮ ਕਰਦਾ ਰਹਿਣਾ, ਤੂੰ ਸਦਾ ਸਲਾਮਤੇ, ਮੇਰੀ ਸਲਾਮ ਥੱਲੇ ਤੂੰ ਹੀ ਆਉਣਾ ਹੈ। ਇਹ ਨੀ ਵੀ ਉਹ ਹੀ ਇਜ਼ ਐਵਰ ਅਟਰਨਲ, ਵੀ ਉਹ ਸਦਾ ਰਹਿਣ ਵਾਲਾ ਸਲਾਮਤ ਹੈ, ਉਹ ਸਲਾਮਤ ਇਹ ਹੈ, ਮੈਂ ਤੇਰੀ ਸਲਾਮ ਤੈਨੂੰ ਹੀ ਸਲਾਮ ਕਰਦਾ ਹਾਂ, ਤੂੰ ਸਦਾ ਸਲਾਮਤੇ ਨਿਰੰਕਾਰ। ਉਹ ਜਿਹੜਾ ਨਿਰੰਕਾਰ ਹੈ, ਸ਼ਬਦ ਰੂਪ ਹੈ, ਉਹਦਾ ਕੋਈ ਕਾਰ ਨਹੀਂ ਹੈ, ਮੈਂ ਉਹਨੂੰ ਹੀ ਸਲਾਮ ਕਰਦਾ ਰਹਿਣਾ, ਇਹ ਹੈ ਸਲਾਮਤੇ ਦਾ ਮਤਲਬ, ਇਹ ਨਹੀਂ ਹੈ ਸਲਾਮਤ ਹੈ। ਇਸ ਕਰਕੇ ਤੂੰ ਸਦਾ ਜੋ ਤੁਧ ਭਾਵੈ, ਕਿਉਂ ਤੁਧ ਭਾਵੈ ਤੇਰੀ ਬੰਦਗੀ, ਇਸ ਕਰਕੇ ਜਿਹੜਾ ਨਾਮ ਜਪਣਾ ਹੈ ਇਹੋ ਹੀ ਉਹਦੀ ਅਸਲ ਕਾਰ ਹੈ, ਔਰ ਇਹੋ ਹੀ ਹੈ। ਬਾਕੀ ਸਾਰੇ ਗ੍ਰੰਥ ਗ੍ਰੰਥ ਸਭ ਕੁਝ ਰਿਜੈਕਟ ਕੀਤੇ ਹੈ ਸਿੱਖਾਂ ਨਾਲ, ਹੁਣ ਮੁੜ ਕੇ ਫੇਰ ਸ਼ੁਰੂ ਕਰਦੇ,
ਵੇਦ ਪੜੇ ਸੰਪੂਰਨ, ਵੇਦ ਪੜੇ ਸੰਪੂਰਨ, ਤਤ ਸਾਰ ਨਾਪੇ ਖੰਗ, ਤਤ ਸਾਰ ਨਾਪੇ ਖੰਗ, ਇਹ ਭੇਖੀ ਪ੍ਰਭੂ ਨਾ ਲੱਭਾਈ, ਭੇਖੀ ਪ੍ਰਭੂ ਨਾ ਲੱਭਾਈ, ਵੇਣ ਸੱਚੀ ਸਿੱਖੰਗ, ਵੇਣ ਸੱਚੀ ਸਿੱਖ।
ਉਹ ਸੱਚੀ ਸਿੱਖ ਕੀ ਹੈ, ਪੌੜੀ ਆਈ ਬਾਹਰ ਭੇਖ ਨਾ,
ਪ੍ਰਭ ਅੰਤਰ ਜਾਮੀ, ਬਾਹਰੇ ਭੇਖ ਨ ਪਾਇਐ ਪ੍ਰਭ ਅੰਤਰ ਜਾਮੀ।
ਉਹ ਬਾਹਰ ਨਹੀਂ ਆ, ਉਹ ਤੇ ਅੰਤਰ ਜਾਮੀ, ਉਹ ਤੇ ਅੰਦਰ ਹੈ ਤੇਰੇ, ਬਾਹਰ ਭੇਖ ਨਾ ਤੂੰ ਕਿੱਦਾਂ ਬਾਹਰੋਂ ਲੱਭ ਲਏਗਾ।
ਬਾਹਰੇ ਭੇਖ ਨ ਪਾਇ ਪ੍ਰਭ ਅੰਤਰ ਜਾਮੀ, ਬਾਹਰੇ ਭੇਖ ਨ ਪਾਇ ਪ੍ਰਭ ਅੰਤਰ ਜਾਮੀ।
ਬਾਹਰ ਇੱਕ ਕਾਰ ਪਾਈ ਜਾਏਗਾ, ਅੰਦਰ ਕਦੋਂ ਵੜੇਗਾ, ਬਾਹਰਲੇ ਕਾਰਾਂ ਨਾਲ ਨੀ ਮਿਲਣਾ ਏ, ਬਾਹਰੇ
ਭੇਖ ਨ ਪਾਈਏ ਪ੍ਰਭ ਅੰਤਰਯਾਮੀ, ਬਾਹਰੇ ਭੇਖ ਨ ਪਾਈਏ ਪ੍ਰਭ ਅੰਤਰਯਾਮੀ,
ਬਾਹਰ ਭੇਖੇ ਨ ਪਾਈਏ, ਬਾਹਰ ਭੇਖੇ ਨ ਪਾਈਏ, ਬਾਹਰ ਭੇਖੇ ਨ ਪਾਈਏ
ਪ੍ਰਭ ਅੰਤਰਯਾਮੀ, ਬਾਹਰ ਭੇਖੇ ਨ ਪਾਈਏ ਪ੍ਰਭ ਅੰਤਰਯਾਮੀ।
ਸਿੱਖੀ ਜੇ ਬੜੇ ਬੜੇ ਮਾਰਗ ਤੁਰੇ ਆ, ਬੜੇ ਬੜੇ ਜਥੇ ਤੁਰੇ ਆ, ਉਹ ਕਹਿੰਦੀ ਜੀ ਬਾਣੀ ਵੀ ਹੈ ਤੇ ਨਾਲ ਬਾਣਾ ਵੀ ਤੇ ਹੋਣਾ ਚਾਹੀਦਾ ਨਾ,
ਬਾਣਾ
ਉਹ ਮਾਰਗ ਤੇ ਕਹਿ ਰਹੇ ਆ,
ਬਾਹਰ ਭੇਖੇ ਨ ਪਾਈਏ ਪ੍ਰਭ ਅੰਤਰਯਾਮੀ, ਬਾਹਰ ਭੇਖੇ ਨ ਪਾਈਏ ਪ੍ਰਭ ਅੰਤਰਯਾਮੀ,
ਇੱਕ ਸਹਾਰ ਜਿਉ ਬਾਹਰੀ ਸਭ ਫਿਰੇ ਨਿਕਾਮੀ,
ਇੱਕ ਸਹਾਰ ਜਿਉ ਬਾਹਰੀ ਸਭ ਫਿਰੇ ਨਿਕਾਮੀ,
ਸਭ ਫਿਰੇ ਨਿਕਾਮੀ,
ਸਭ ਫਿਰੇ ਨਿਕਾਮੀ,
ਸਭ ਨਿਕੰਮੇ ਹੈ,
ਸਭ ਫਿਰੇ ਨਿਕਾਮੀ, ਸਭ ਫਿਰੇ ਨਿਕਾਮੀ,
ਇੱਕ ਸਹਾਰ ਜਿਉ ਬਾਹਰੀ ਸਭ ਫਿਰੇ
ਨਿਕਾਮੀ, ਇੱਕ ਸਹਾਰ ਜਿਉ ਬਾਹਰੀ ਸਭ ਫਿਰੇ ਨਿਕਾਮੀ।
ਆਹ ਮਨ ਰੱਤਾ ਕੁਟੰਬ ਸਿਉ, ਨਾਮ ਨਾਲ ਨੀ ਰੱਤਿਆ,
ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ, ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ, ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਰਾਮੀ, ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਰਾਮੀ,
ਇਹ ਫਿਰੇ ਗੁਮਾਨੀ ਜਗ ਮੇਂ ਕਿਆ ਗਰਭੇ ਦਾਮੀ,
ਫਿਰੇ ਗੁਮਾਨੀ ਜਗ ਮੇਂ ਕਿਆ ਗਰਭੇ ਦਾਮੀ,
ਇਹ ਚੱਲਦਿਆਂ ਨਾਲ ਨਾ ਚੱਲਈ, ਨਾਲ ਨਾ ਚੱਲਈ, ਨਾਲ ਨਾ ਚੱਲਈ, ਚੱਲਦਿਆਂ ਨਾਲ ਨਾ ਚੱਲਈ ਖਿਨ ਜਾਏ
ਗੁਲਾਮੀ, ਚੱਲਦਿਆਂ ਨਾਲ ਨਾ ਚੱਲਈ ਖਿਨ ਜਾਏ ਗੁਲਾਮੀ,
ਵਿਚਰਦੇ ਫਿਰੇ ਸੰਸਾਰ ਮੇਂ ਹਾਰ ਜੀ ਹੁਕਮਾਮੀ,
ਵਿਚਰਦੇ ਫਿਰੇ ਸੰਸਾਰ ਮੇਂ ਹਾਰ ਜੀ ਹੁਕਾਮੀ,
ਇਹ ਕਰਮ ਖੁੱਲਾ ਗੁਰ ਪਾਇਆ, ਕਰਮ ਖੁੱਲਾ ਗੁਰ ਪਾ ਭਾਈ, ਕਰਮ ਖੁੱਲਾ ਗੁਰ ਪਾਏ ਹਰ ਹਰ ਮਿਲਿਆ ਸਵਾਮੀ,
ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ।
ਓਏ ਸਵਾ ਇਹ ਸਵਾਮੀ ਉਹ ਨੀ ਰਾਧਾ ਸਵਾਮੀ ਨੀ ਹੈ, ਸਵਾਮੀ ਰੱਬ ਵਾਲਾ, ਇਹਨਾਂ ਨਾਲ ਰਾਧਾ ਸਵਾਮੀ ਵਾਲਿਆਂ ਨਾਲ ਕੀ ਕੀਤਾ ਜੀ, ਸਾਡਾ ਰਾਧਾ ਸਵਾਮੀ ਤਾਂ ਨਾ ਤੇ ਅਸੀਂ ਜਿਹੜੀ ਰੂਹ ਹੈ ਸਾਡੀ ਉਹ ਰਾਧਾ ਵੈ ਤੇ ਉਹ ਰਾਧਾ ਬਣਦੀ ਹੈ, ਅਸੀਂ ਮੂਰਤੀ ਨੂੰ ਕ੍ਰਿਸ਼ਨ ਨੂੰ ਉਹਨਾਂ ਨੂੰ ਨਹੀਂ ਪੂਜਦੇ, ਸਾਡੀ ਜਿਹੜੀ ਰੂਹ ਹੈ ਨਾ ਇਹ ਰਾਧਾ ਵੈ ਤੇ ਇਹ ਉਹ ਸਵਾਮੀ ਰੱਬ ਹੈ, ਇਸ ਕਰਕੇ ਅਸੀਂ ਤਾਂ ਰਾਧਾ ਸਵਾਮੀ ਹੈ ਵੀ ਅਸੀਂ ਉਹਦੀਆਂ ਰਾਧਾ ਵੈ ਸਾਰੀਆਂ। ਅੱਛਾ ਜੇ ਮੈਂ ਕਿਹਾ ਰਾਧਾ ਕਿਸ ਤਰ੍ਹਾਂ, ਕਹਿੰਦੇ ਜੇ ਨਹੀਂ ਰਾਧਾ ਨੂੰ ਉਲਟਾ ਕਰ ਲਿਆ ਨਾ ਉਹ ਧਾਰਾ ਬਣ ਜਾਂਦੀ ਹੈ, ਰਾਧਾ ਨੂੰ ਉਲਟਾ ਕਰੋ ਤੇ ਉਹ ਧਾਰਾ ਬਣ ਜਾਂਦੀ ਨਾ, ਉਹ ਧਾਰਾ ਜਿਹੜੀ ਹੈ ਨਾ ਫਿਰ ਉਹ ਧਾਰਤਾ ਨੂੰ ਜਾਂਦੀ, ਇਸ ਕਰਕੇ ਰਾਧਾ ਦਾ ਮਤਲਬ ਇਹ ਨਹੀਂ ਹੈ ਉਹ ਰਾਧਾ ਰਾਧਾ ਧਾਰਾ ਦਾ, ਜਿਸ ਵੇਲੇ ਉਲਟੀ ਉਲਟ ਹੋਵੇ ਨਾ ਸਾਰੀ ਚੀਜ਼ ਤਾਂ ਸਾਡੀ ਜਿਹੜੀ ਧਾਰ ਹੈ ਨਾ ਰਾਧਾ ਫਿਰ ਠਾਂ ਨੂੰ ਨਹੀਂ ਆਉਂਦੀ, ਉਹ ਧਾਰਾ ਤਾਂ ਨੂੰ ਜਾਂਦੀ ਹੈ, ਤੇ ਅਸੀਂ ਤਾਂ ਰਾਧਾ ਸਵਾਮੀ ਹੈ, ਮਤਲਬ ਉਹ ਜਿਹੜੀ ਐਸੀਆਂ ਨਵੀਆਂ ਨਵੀਆਂ ਫਿਲਾਸਫੀਆਂ ਵੀ ਅਸੀਂ ਰਾਧਾ ਸਵਾਮੀ ਨਹੀਂ, ਅਸੀਂ ਰਾਧਾ ਉਹ ਜਿਸ ਵੇਲੇ ਆਪਸ ਚ ਮਿਲਦੇ ਆ ਨਾ ਇੱਕ ਦੂਜੇ ਨੂੰ ਰਾਧਾ ਸਵਾਮੀ ਕਹਿੰਦੇ ਆ। ਅੱਛਾ ਉਹ ਰਾਧਾ ਸਵਾਮੀ ਉਹ ਧਾਰਾ, ਮੈਂ ਕਿਹਾ ਯਾਰ ਕਮਾਲ ਹੈ, ਕਹਿੰਦੇ ਜੀ ਰਾਧਾ ਨੂੰ ਉਲਟਾ ਕਰਦੀਏ ਨਾ ਤੇ ਉਹ ਧਾਰਾ ਬਣ ਜਾਂਦੀ ਹੈ, ਉਹ ਮੈਂ ਕਿਹਾ ਯਾਰ ਉਹ ਸਾਡੇ ਬੂਹੇ ਵੀ ਕਈ ਵਾਰੀ ਮਨ ਦੀ ਗਾਥਵਾ ਨਿਕਲ ਜਾਂਦਾ, ਮਨ ਦੀ ਗਾਥਵਾ ਮਹਾਤਮਾ ਗਾਂਧੀ ਹੈ ਨਾ, ਕਈ ਵਾਰੀ ਨਾ ਮਨ ਦੀ ਗਾਥਵਾ ਨਿਕਲ ਜਾਂਦਾ, ਉਹ ਪਟੇਲ ਭਾਈ ਬਲਬ ਜਾਂ ਜਵਾਹਰ ਲਾਲ ਨਹਿਰੂ, ਨਹਿਰ ਲਾਲ ਜਵਾਹਰੂ ਬਣ ਜਾਂਦਾ ਕਈ ਵਾਰੀ, ਉਹ ਮੈਂ ਕਿਹਾ ਯਾਰ ਇਹ ਤੇ ਕੀ ਹੈ, ਤੇ ਕਈ ਪੰਜਾਬੀ ਦੇ ਵਿੱਚ ਆਪੇ ਮਤਲਬ ਉਲਟੇ ਪੁਲਟੇ ਹੋ ਜਾਂਦੇ, ਤੁਹਾਡਾ ਰਾਧਾ ਸਵਾਮੀ ਕੀ ਹੈ, ਸਾਡਾ ਸਵਾਮੀ ਦੇਖ
ਇਹ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ, ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ, ਜੇ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ
ਜੋ ਜਨ ਹਰ ਕਾ ਸੇਵਕ ਹਰ ਤਿਸ ਕੀ ਕਾਮੀ ਆਪਣੀ ਸੇਵਕ ਦੇ ਕੰਮ ਆਉਂਦਾ ਫਿਰ ਜੋ ਜਨ ਹਰ ਕਾ ਸੇਵਕ ਹਰ ਤਿਸ ਕੀ ਕਾਮੀ
ਜੋ ਜਨ ਹਰ ਕਾ ਸੇਵਕ ਹਰ ਤਿਸ ਕੀ ਕਾਮੀ ਜੋ ਜਨ ਹਰ ਕਾ ਸੇਵਕ ਹਰ ਤਿਸ ਕੀ ਕਾਮੀ ਜੋ ਜਨ ਹਰ ਕਾ ਸੇਵਕ ਹਰ ਤਿਸ ਕੀ ਕਾਮੀ
ਉਹਨਾਂ ਦੇ ਕੰਮ ਆਏਗਾ ਜਿਹੜੇ ਉਹਦੇ ਕੰਮ ਲੱਗੇ ਆ ਤੇ ਜੋ ਬਾਕੀ ਕੰਮ ਲੱਗੇ ਆ ਉਹ ਕੀ ਹੈ
ਭੇਖੀ ਬਾਹਰ ਭੇਖ ਨਾ ਪਾਈਏ ਪ੍ਰਭ ਅੰਤਰ ਜਾਮੀ ਬਾਹਰ ਭੇਖ ਨਾ ਪਾਈਏ ਪ੍ਰਭ ਅੰਤਰ ਜਾਮੀ ਜੋ ਜਨ ਹਰ ਕਾ ਸੇਵਕ ਹਰ ਤਿਸ ਕੀ ਕਾਮੀ ਜੋ ਜਨ ਹਰ ਕਾ ਸੇਵਕ ਹਰ ਤਿਸ
ਸਾਰੀ ਉਮਰ ਕਾਹਦੇ ਚ ਲੰਘ ਜਾਂਦੀ ਆ ਤੀਖ ਤਿਖਾ
ਸੱਚ ਨਾ ਕਮਾ
ਆਪਣੇ ਆਪ ਨੂੰ ਜ਼ਾਹਰ ਕਰ ਦੇਣਾ ਜੀ ਮੈਂ ਜਥੇਦਾਰ ਹਾਂ ਮੈਂ ਤੇ ਸਾਹਿਬ ਹੈ ਭਾਈ ਸਾਹਿਬ ਹੈ ਮੈਂ ਤੇ ਮਹਿਲ ਤੱਕ ਪਹੁੰਚਿਆ ਬੜੀ ਅਪਰੋਚ ਹੈ ਮੇਰੀ ਇੰਨੀਆਂ ਮੈਂ ਕਿਤਾਬਾਂ ਲਿਖ ਰਿਹਾ ਆਸ ਗੁਰਮਤ ਹੈ ਬਾਕੀ ਠੇਕਾ ਹੀ ਗੁਰਮਤ ਦਾ ਲੈ ਲੈਣਾ ਔਰ ਕਹਿਣਾ ਜੀ ਬਸ ਆ ਉਹ ਜੀ ਬੜੇ ਪਹੁੰਚੇ ਆ ਉਹ ਮਹਾਰਾਜ ਕਹਿੰਦੇ ਉਹਦੇ ਮਹਿਲ ਦੇ ਤੇ ਲਾਗੇ ਛਾਗੇ ਵੀ ਹੈ ਨੀ ਮਹੱਲਾ ਪੰਜਵਾਂ ਲਿਖ ਰਿਹਾ ਜਿਹੜੇ ਬਾਹਰੋਂ ਭੇਖ ਕੱਢਦੇ ਆ ਪਹੁੰਚੇ ਕਹਿੰਦੇ ਦੁਨੀਆਂ ਨੂੰ ਉਹ ਕਹਿੰਦੇ ਕਹੇ ਤੋ ਮੈਂ ਮਹਿਲ ਚ ਪਹੁੰਚ ਗਿਆ ਮੈਂ ਮਹਿਲੀ ਆ ਉਹ ਕਹਿੰਦਾ ਉਹਦੇ ਤੇ ਨਿਕਟ ਦੇ ਲਾਗੇ ਵੀ ਨੀ ਗਿਆ
ਨਿਕਟ ਨਾ
ਕਿਉਂ ਹਲੀ ਬਾਬੇ ਨਾਨਕ ਦਾ ਤੇ ਹੁਕਮ ਕਮਾਇਆ ਨੀ
ਛੋਟੇ
ਅੱਛਾ ਵੀ ਦੱਸੋ ਭਾਈ ਤਾਰੂ ਸਿੰਘ ਦੀ ਕੋਈ ਕਿਤਾਬ ਲੱਗ ਸਕਦੇ ਹੋ ਜਿਹਨਾਂ ਨੇ ਖੋਪਰੀ ਲੁਹਾਈ ਸੀ ਉਹਨਾਂ ਨਾਲ ਤਾਰੂ ਸਿੰਘ ਨੇ ਕੋਈ ਕਿਤਾਬ ਲਿਖੀ ਹੋਵੇ ਮਤੀਦਾਸ ਨਹਾਰ ਨਾਲ ਦੁਫਾੜ ਹੋ ਗਈ ਉਹਨਾਂ ਦੀ ਕੋਈ ਕਿਤਾਬ ਮਿਲਦੀ ਹੈ ਚਲੋ ਪੰਜਾਂ ਪਿਆਰਿਆਂ ਦੀ ਦੱਸ ਦਿਓ ਕੋਈ ਉਹਨਾਂ ਨੇ ਕਿਤਾਬ ਲਿਖੀ ਹੋਵੇ ਉਹ ਪ੍ਰਾਤਮ ਸਿੰਘ ਅਜੜੇ ਹੋ ਗਏ ਕਿਸੇ ਨਾਲ ਚਤਰਾਈ ਕੀਤੀ ਕਿਸੇ ਨਾਲ ਕੋਈ ਕਿਤਾਬ ਲਿਖੀ ਕਿਸੇ ਨਾਲ ਕੋਈ ਕੁਛ ਕੀਤਾ ਉਹ ਕਹਿੰਦੇ ਨਹੀਂ ਜੀ ਉਹ ਮੇਘ ਸੱਚ ਨਾ ਕਮਾ
ਸੱਚ ਲਗਮਾ ਇੱਕ ਹੈ ਤੂੰ ਮਹਿਲੀ ਨਿਕਲ ਨਾ ਇੱਕ ਹੈ ਤੂੰ ਮਹਿਲੀ ਨਿਕਲ ਨਾ
ਸੇਵਾ ਤੂੰ ਪੇਖੀ ਹਾਥ ਨਾ ਲੱਦੀਆ ਉਹ ਰੱਬ ਦੀ ਹਾਥ ਨਹੀਂ ਲੈ ਸਕਦੇ ਪੇਖ ਪਾ ਕੇ ਪੇਖੀ ਹਾਥ ਨਾ ਲੱਦੀਆ ਸਭ ਬਿਧੀ ਜਮਕਾਰੇ ਸਭ ਬਧੀ ਜਮਕਾਰੇ ਨਾਨਕ ਗੱਲਾਂ ਝੂਠੀਆਂ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੁਣਾ ਬਾਬੇ ਨਾਨਕ ਦੀ ਗਰੀਬੀ ਦੇਖੋ ਤੁਸੀਂ ਗੁਰੂ ਬਾਬੇ ਨਾਨਕ ਦੀ ਬਾਕੀਆਂ ਦਾ ਤੇ ਕਹਿਣਾ ਕੀ ਹੈ ਗੁਰੂ ਨਾਨਕ ਦੇਖੋ ਆਪਣੇ ਆਪ ਨੂੰ ਕਹਿ ਰਿਹਾ ਇਹ ਗੱਲੀ
ਸੰਗ ਸੰਗੇ ਨਾ ਕੀ ਗਈ ਜਿਨ ਹਾਂ
ਸੱਚੀ
ਜੈ ਸੰਗਤ ਨਾ ਸੰਗੇ ਜਿਨ ਸੰਗ
ਸਾਚ
ਸ੍ਰੀ ਵਾਸ ਪਾਲ ਪੁਰਖ ਸਦਾ ਤੁਰੀ ਸਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ
ਅਮਰਦਾਸ ਰਾਮਦਾਸ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ
ਲਿਖੈ ਸਭ ਦੁਖ ਜਾਏ ਘਰੇ ਨਾਮ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਈ
ਦਸਵਾਂ ਪਾਤਸ਼ਾਹ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਪਰਮੇਸ਼ਰ ਕਾ ਧਾਨ
ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ
ਸਮਝੇ ਸੂਝੇ ਪੜ ਪੜ ਗੂਜੇ ਅੰਤ ਨਿਰੰਤਰੇ ਸਾਚਾ ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੋ ਹਟੀਐ
ਬੋਲੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਜੇ ਕੋ ਜੀਉ ਕਹੇ
ਉਹਨਾਂ ਕੋ
ਜਮ ਕੀ ਤਲਬ ਨਾ ਹੋਈ ਪਿਆਰੇ ਦਇਆ ਸਿੰਘ ਜੀਉ ਧਰਮ ਸਿੰਘ ਜੀਉ ਹਿੰਮਤ ਸਿੰਘ ਜੀਉ ਸਾਹਿਬ ਸਿੰਘ ਜੀਉ ਮੋਹਕਮ ਸਿੰਘ ਜੀਉ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਉ ਜੁਝਾਰ ਸਿੰਘ ਜੀਉ ਜ਼ੋਰਾਵਰ ਸਿੰਘ ਜੀਉ ਫਤਿਹ ਸਿੰਘ ਜੀਉ ਦੀਖਿਆ ਆਖੇ ਬੁਝਾਇਆ ਸਿਫਤੀ ਸੱਚ ਸਮੇਉ ਤਿੰਨ ਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ ਪੂਰੇ ਗੁਰ ਕੀ ਪੂਰੀ ਦੀਖਿਆ ਸਾਬਤ ਸੂਰ ਤੇ ਦਸਤਾਰ ਸਿਰਾ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇੱਕੇ ਆਖੇ ਆਖੈ ਸਾਬਤ ਪਾਖੈ ਅਰਦ ਉਰਦ ਦਿਨ ਰਾਤ ਨਾਨਕ ਨਾਮ ਨਾਮ ਜਪ ਜਪਿਆ ਅੰਤਰੇ ਬਾਹਰੇ ਰੰਗ ਗੁਰੇ ਪੂਰੇ ਉਪਦੇਸਿਆ ਨਰਕ ਨਾਹੀਂ ਸਾਧ ਸੰਗ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਣੀ ਸਤੇ ਗੁਰ ਸਭ ਨਾਂ ਦਾ ਭਲਾ ਮਨਾਏਂਦਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਆਪਣੇ ਆਪ ਗੁਣ ਭਰੇ
ਏਕ ਗੁਣ ਨਾਹੀ ਅਮਰਤ ਛਾੜੇ ਸੁਣਿਓ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
पोथी परमेश्वर का थान पन्ना 898 रामकली महला पंजमा गौ को चारे सार दूल
गौ को चारे सार दूल
कौडी का लख हुआ मूल
कौडी का
लख हुआ मूल ए बकरी को हस्ती प्रतपाले
ए बकरी को हस्ती प्रतपाले
अपना प्रभ नदरे निहाले
अपना सब नदरे निहाले
कृपा निधान प्रीतम
प्रभु मेरे वर्ण
सत मास न खाए बिलाई
दी सत मास न खाए बिलाई
महक साबे छुरी सट पाई
महक साबे छुरी सट पाई
ਹਿਰਦੇ ਮੂਠਾ ਹਾਥੀ ਮਛਲੀ ਕਾ ਜਾਲਾ ਟੂਟਾ
ਹਾਥੀ ਮਛਲੀ ਕਾ ਜਾਲਾ ਟੂਟਾ
ਕਿਰਪਾ ਨਿਧਾਨ ਹਰੇ ਚਲੂਲ
ਸੂਏ ਕਾਸਟ ਹਰੇ ਚਲੂਲ
ਉੱਚੇ ਥਲੇ ਫੁੱਲੇ ਕਮਲ ਅਨੂਪ
ਉੱਚੇ ਥਲੇ ਫੁੱਲੇ ਕਮਲ ਅਨੂਪ
ਅਗਨੇ ਨਿਵਾਰੀ ਸਤ ਗੁਰ ਦੇਵ ਸੇਵਕ ਆਪਣੀ ਲਾਇਓ
ਸੇਵਕ ਆਪਣੀ ਲਾਇਓ ਸੇਵਕ
ਕਿਰਪਾ ਨਿਧਾਨ ਅਕਿਰਤ ਕਣਾ ਕਾ ਕਰੇ ਉਧਾਰ
ਅਕਿਰਤ ਕਣਾ ਕਾ ਕਰੇ ਉਧਾਰ
ਪ੍ਰਭ ਮੇਰਾ ਹੈ ਸਦਾ ਧਿਆਨ ਸੰਤ ਜਨਾਂ ਕਾ ਸਦਾ ਸਹਾਰੇ
ਸੰਤ ਜਨਾਂ ਕਾ ਸਦਾ ਸਹਾਰੇ
ਚਰਨ ਕਮਲ ਨਾਨਕ ਸਰਣਾਏ
ਚਰਨ ਕਮਲ ਨਾਨਕ ਸਰਣਾਏ
ਕਿਰਪਾ ਨਿਧਾਨ ਪ੍ਰੀਤਮ ਰਹਾਉ ਦੀ ਤੁਕ ਚ ਮਹਾਰਾਜ ਕਿਰਪਾ ਨਿਧਾਨ ਲਫ਼ਜ਼ ਵਰਤਦੇ ਨੇ ਅਕਾਲ ਪੁਰਖ ਲਈ ਵੀ ਉਹ ਕਿਰਪਾ ਦਾ ਖਜ਼ਾਨਾ ਹੈ ਨਿਧਾਨ ਹੈ ਉਹਦੀ ਕਿਰਪਾ ਦਾ ਕੋ ਅੰਤ ਨਹੀਂ ਅਸੰਖ ਖੱਤੇ ਖਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਤੇ ਉਹਦੀ ਦਿਆਲਤਾ ਦਾ ਕੋਈ ਅੰਤ ਨਹੀਂ ਹੈ ਇਹ ਸਾਰਾ ਸ਼ਬਦ ਇਸ ਰਹਾਉ ਦੇ ਦੁਆਲੇ ਪਾਉਂਦਾ ਹੈ ਰਹਾਉ ਦੀ ਤੁਕ ਦੱਸਦੀ ਹੈ ਵੀ ਆ ਜਿਹੜੀਆਂ ਉਤਲੀਆਂ ਤੇ ਥੱਲੀਆਂ ਸਤਰਾਂ ਹੈ ਦੇਖੋ ਕਿਹੋ ਜਿਹਾ ਦਾ ਉਧਾਰ ਕਰਦਾ ਉਹ ਕਿਰਪਾ ਕਰਦਾ ਹੈ ਅਕਿਰਤ ਕਣਾ ਕੋ ਕਰੇ ਉਧਾਰ ਸਭ ਦਾ ਐਡਾ ਦਿਆਲੂ ਹੈ ਉਹ ਅਸੰਖ ਖੱਤੇ ਖਿਨ ਬਖਸ਼ਣ ਹਾਰ ਨਾਨਕ ਸਾਹਿਬ ਸਦਾ ਦਿਆਰਾ ਤਾਂ ਕਿਰਪਾ ਨਿਧਾਨ ਦਾ ਲਫ਼ਜ਼ ਆਇਆ ਹੈ ਗੁਰੂ ਅਕਾਲ ਪੁਰਖ ਦੇ ਬਹੁਤ ਸਾਰੇ ਗੁਣ ਨੇ ਉਹਨਾਂ ਦਾ ਇੱਕ ਇਹ ਵੀ ਗੁਣ ਹੈ ਉਹਦਾ ਨਾਂ ਹੀ ਦਿਆਲ ਹੈ ਪਰ ਦਿਆਲ ਲਫ਼ਜ਼ ਦੇ ਨਾਲ ਸਦਾ ਹੀ ਦੀਨ ਆਏਗਾ ਦੀਨ ਤੇ ਦਿਆਲ ਹੋਊਗਾ ਹੰਕਾਰੀ ਤੇ ਦਿਆਲ ਨਹੀਂ ਉਹ ਕਦੀ ਵੀ ਹੁੰਦਾ ਇਨ ਚੱਕਰ ਬੰਦਾ ਦੀਨਤਾ ਤੇ ਨਹੀਂ ਆਉਂਦਾ
ਗਰੀਬੀ ਚ ਨਹੀਂ ਆਉਂਦਾ, ਉਹ ਦਿਆਲ ਨਹੀਂ ਹੁੰਦਾ, ਉਹ ਕਹਿੰਦਾ ਇਹਨੂੰ ਲਾ ਲੈਣ ਦੇ ਜੋਰ ਆਪਣਾ ਜਰਾ। ਜਦੋਂ ਸਾਰੇ ਪਾਸੇ ਟੁੱਟ ਜਾਂਦੇ ਹੈ ਐਨ ਦੀਲ, ਫੇਰ ਹੋ ਜਾਂਦਾ, ਫੇਰ ਉਹ ਦੀਨ ਤੇ ਦਿਆਲ ਹੁੰਦਾ। ਇਸ ਕਰਕੇ ਉਹਦਾ ਨਾਂ ਦੀਨ ਦਿਆਲ ਵੀ ਹੈ। ਉਹਦੇ ਗੁਣ ਇੰਨੇ ਨਹੀਂ ਵਰ ਨਹੀਂ ਸਕਦੇ। ਇਸ ਦੇ ਵਿੱਚ ਇੱਕੋ ਇੱਕ ਗੁਣ ਦਿੱਤਾ ਹੈ ਭਈ ਕੀ ਇਹ ਪੋਸੀਬਲ ਹੋ ਸਕਦਾ ਹੈ ਵੀ ਜਿਹੜਾ ਸ਼ੇਰ ਹੈ ਉਹ ਗਊਆਂ ਨੂੰ ਚਾਰੇ, ਗਊ ਕੋ ਚਾਰੇ ਸਾਰ ਦੂਲ, ਇੱਥੋਂ ਸ਼ਬਦ ਸ਼ੁਰੂ ਹੁੰਦਾ। ਕਿਉਂਕਿ ਸ਼ਬਦ ਗਾਉਣ ਦਾ ਇੰਨਾ ਮਹੱਤਵ ਨਹੀਂ ਹੈ ਜਿੰਨਾ ਇਹਨੂੰ ਵਿਚਾਰਨ ਦਾ ਹੈ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਸ਼ਬਦ ਜੋ ਪੜ੍ਹਦੇ ਹੈ ਉਹਦੇ ਲਈ ਬਾਬੇ ਨਾਨਕ ਨਾ ਦੱਖਣੀ ਓਂਕਾਰ ਚ ਲਿਖਿਆ ਹੈ, ਹੁਕਮ ਹੈ ਮਹੱਲੇ ਪਹਿਲੇ ਦਾ ਵੀ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸੱਚਾ। ਮੇਰੀ ਬਾਣੀ ਨੂੰ ਸ਼ਬਦਾਂ ਨੂੰ ਸਮਝੋ ਬੁੱਝੋ, ਔਰ ਇਹਨੂੰ ਪੜਿਆ ਨਾਹੀ ਭੇਦ ਬੁੱਝਿਆ ਪਾਵਣਾ। ਇਹਨੂੰ ਗਾਉਣਾ ਵੀ ਤੁਹਾਨੂੰ ਕੁਛ ਨਹੀਂ ਮੰਨਣਾ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ ਹਰ ਭਗਤੇ ਹਰ ਲੀਜੇ। ਸ਼ਬਦਾਂ ਨੂੰ ਪੜ ਪੜ ਕੇ ਭਗਤੀ ਕਰਨੀ ਹੈ, ਅਸੀਂ ਨਾਮ ਜਪਣਾ ਹੈ। ਇਸ ਕਰਕੇ ਇਸ ਸ਼ਬਦ ਦੇ ਜੇ ਡਿਕਸ਼ਨਰੀ ਮੀਨਿੰਗ ਨਾ ਲਾਂਗੇ ਤੇ ਅਸੀਂ ਗਾਉਣ ਵੇਲੇ ਉਸ ਭਾਵਾਂ ਦੇ ਦੇਸ਼ ਚ ਨਹੀਂ ਖੇਲ ਸਕਾਂਗੇ ਜਿੱਥੇ ਦਾ ਇਹ ਸ਼ਬਦ ਹੈ। ਤੋ ਸ਼ਬਦ ਲਿਖਦਾ ਹੈ ਭਈ ਸਾਰਦੂਲ ਕਹਿੰਦੇ ਆ ਸ਼ੇਰ ਨੂੰ, ਤਦੇ ਕਈਆਂ ਦਾ ਨਾਂ ਹੁੰਦਾ ਸਰਦੂਲ ਸਿੰਘ, ਡਬਲ ਸ਼ੇਰ ਹੋ ਗਿਆ, ਇੱਕ ਸਿੰਘ ਤੇ ਨਾਲ ਸਰਦੂਲ ਵੀ। ਸਰਦੂਲ ਸਿੰਘ ਦਾ ਮਤਲਬ ਵੀ ਹੈ ਸ਼ੇਰ ਤੇ ਡਬਲ ਸ਼ੇਰ, ਤੋ ਸਿੰਘ ਦਾ ਸਕੇਅਰ ਬਣ ਗਿਆ। ਤੋ ਇਸ ਕਰਕੇ ਸਰਦੂਲ ਸਿੰਘ ਇੱਥੇ ਬਾਣੀ ਦਾ ਲਫ਼ਜ਼ ਹੈ, ਸਾਰੇ ਬਾਣੀ ਦੇ ਲਫ਼ਜ਼ ਸਿੰਘ ਵਰਤਦੇ ਸੀ ਨਾਵਾਂ ਨਾਲ ਤਾਂ ਕਿ ਬਾਣੀ ਸਮਝ ਆ ਸਕੇ। ਗਊ ਕੋ ਚਾਰੇ ਸਾਰਦੂਲ, ਇਹ ਪੋਸੀਬਲ ਹੋ ਸਕਦਾ ਵੀ ਗਾਈ ਨੂੰ, ਗਾਈਆਂ ਨੂੰ ਸ਼ੇਰ ਚਾਰਨ ਡਿਆ, ਹਾਲਾਂਕਿ ਗਾਈਆਂ ਤੇ ਡਰ ਕੇ ਭੱਜ ਜਾਂਦੀਆਂ, ਸ਼ੇਰ ਖਾਣ ਪੈਂਦਾ ਉਹਨਾਂ ਨੂੰ। ਇੱਥੇ ਮਤਲਬ ਹੈ ਭਈ ਇਹ ਅਜੀਬ ਚੀਜ਼ ਹੋ ਗਈ ਕਿ ਮਨ ਦੀਆਂ ਬਿਰਤੀਆਂ ਜਿੰਨੀਆਂ ਗਾਈਆਂ ਸੀ ਉਹਨਾਂ ਨੂੰ ਮਨ ਅੱਗੇ ਮਨ ਕੋਲੋਂ ਡਰਦੀਆਂ ਸੀ ਇੰਦਰੀਆਂ ਸਾਰੀਆਂ, ਹੁਣ ਮਨ ਹੀ ਉਹਨਾਂ ਨੂੰ ਆਲੇ ਦੁਆਲੇ ਚਾਰਨ ਡੇ। ਐਸਾ ਮਨ ਕਾਬੂ ਆ ਗਿਆ ਉਹ ਬਿਰਤੀਆਂ ਨੂੰ ਆਲੇ ਦੁਆਲੇ ਸਾਰੀਆਂ ਅੰਦਰਲੀਆਂ ਇੰਦਰੀਆਂ ਤੇ ਉਹਨੇ ਆਪਣਾ ਉਹ ਖੁੰਖਾਰ ਪਾਉਣਾ ਮਨ ਨਾ ਛੱਡ ਦਿੱਤਾ, ਅੱਬ ਗਿਆ ਹੜ ਪਾਉਣਾ, ਔਰ ਉਹਨਾਂ ਦੇ ਨਾਲ ਮਿਲ ਕੇ ਅਵੀ ਰੱਬ ਦਾ ਨਾਮ ਜਪਣ ਲੱਗ ਪਿਆ। ਇਸ ਕਰਕੇ ਇਹ ਉਹਦੀ ਪਹਿਲੀ ਕਿਰਪਾ, ਵੱਡਾ ਗੁਣ ਹੈ ਵੀ ਇਨਸਾਨ ਦਾ ਮਨ ਜਦੋਂ ਵਸ ਆ ਜਾਂਦਾ ਇਹ ਸਾਰੀਆਂ ਇੰਦਰੀਆਂ ਨੂੰ ਸਗਾਂ ਸਹਾਇਤਾ ਦਿੰਦਾ ਹੈ ਨਾਲ ਰਲ ਕੇ ਉਹਨਾਂ ਇੰਦਰੀਆਂ ਦੇ ਨਾਲ। ਇਹ ਬਹੁਤ ਉੱਚ ਚੋਟੀ ਪਹਿਲੀ ਲਈ ਹੈ, ਇੰਨੇ ਰਹਾਉ ਚ ਸਮਾ ਜਾਣਾ ਰੱਬ ਦਾ ਸਭ ਤੋਂ ਵੱਡਾ ਗੁਣ ਹੈ ਵੀ ਬੰਦੇ ਦਾ ਮਨ ਉਹਦੇ ਵਸ ਚ ਕਰ ਦਿੰਦਾ ਗਊ ਵਾਂਗੂ। ਉਹ ਫਿਰ ਉਹ ਜਿਹੜਾ ਗਾਂ ਸ਼ੇਰ ਹੁੰਦਾ ਮਨ ਸਦਾ ਹੀ ਸ਼ੇਰ ਵਾਂਗੂ ਡਰਾਉਣਾ ਲੱਗਦਾ ਸੀ ਵੀ ਬੜਾ ਇਹ ਕਿੱਦਾਂ ਮੈਂ ਇਹਨੂੰ ਫਤਿਹ ਕਰੂੰਗਾ। ਉਹ ਮਹਾਰਾਜ ਕਹਿੰਦਾ ਇਹ ਤੇ ਆਪੇ ਹੀ ਗਊ ਵਾਂਗੂ ਗਊਆਂ ਨੂੰ ਚਰਾਉਣ ਡਿਆ।
ਗਊ ਕੋ ਚਾਰੇ ਸਾਰਦੂਲ, ਗਊ ਕੋ ਚਾਰੇ ਸਾਰਦੂਲ,
ਪਰ ਕਦੋਂ
ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇ ਔਰ
ਇਹ ਗਊ ਨੂੰ ਕਦੋਂ ਚਾਰੇਗਾ ਜਦੋਂ
ਆਪਣਾ ਪ੍ਰਭ ਨਦਰ ਨਿਹਾਲੇ, ਆਪਣਾ ਪ੍ਰਭ ਨਦਰ ਨਿਹਾਲੇ।
ਇਹ ਸ਼ਬਦ ਚ ਹੋਰ ਖੂਬੀ ਹੈ, ਚਾਰ ਪਦੇ ਨੇ, ਚਾਰ ਚਾਰ ਲਾਈਨਾਂ ਤੋਂ ਬਾਅਦ ਸਟੋਕਾਂ ਤੋਂ ਬਾਅਦ ਇੱਕ ਹਿੰਸਾ ਪਾਇਆ ਮਹਾਰਾਜ ਨੇ। ਇਸ ਕਰਕੇ ਚਾਰ ਚਾਰ ਤੁਕਾਂ ਦੇ ਜੁੱਟ ਨੇ, ਇਹ ਚੌਹਾਂ ਤੁਕਾਂ ਦੇ ਵਿੱਚ ਜਿਹੜੀ ਚੌਥੀ ਤੁਕ ਹੋਊਗੀ ਨਾ ਉੱਥੇ ਕਿਰਪਾ ਦੀ ਨਿਸ਼ਾਨੀ ਆ ਜੂਗੀ ਵੀ ਇਹ ਸਾਰੀਆਂ ਚੀਜ਼ਾਂ ਗਊ ਕੋ ਚਾਰੇ ਸਾਰਦੂਲ, ਕੌਡੀ ਕਾ ਲਖ ਹੁਆ ਮੂਲ, ਬੱਕਰੀ ਕੋ ਹਸਤੀ ਪ੍ਰਤਪਾਲੇ, ਕਾਹਦੇ ਨਾਲ ਹੋਊਗਾ, ਚੌਥੀ ਤੁਕ ਚ ਅਸਰ ਕੱਢਿਆ ਹੋਊਗਾ। ਇਸ ਕਰਕੇ ਸਾਰੀ ਬੰਧਤ ਸ਼ਬਦ ਦੀ ਹੈ ਵੀ ਚੌਥੀ ਤੁਕ ਧਿਆਨ ਨਾ ਸੁਣਨੀ, ਉਹ ਰਹਾਉ ਦੀ ਤੁਕ ਦੇ ਦੁਆਲੇ ਰੱਬ ਦੀ ਕਿਰਪਾ ਜ਼ਾਹਰ ਕਰੂ। ਇਸ ਕਰਕੇ ਵੀ ਕੀ ਇਹ ਹੋ ਸਕਦਾ ਗਊ ਕੋ ਚਾਰੇ ਸਾਰਦੂਲ, ਕੌਡੀ ਕਾ ਲੱਖ ਹੁਆ ਮੂਲ, ਵੀ ਕੌਡੀ ਸੀ ਇੱਕ ਆਦ, ਕੌਡੀ ਕਾ ਲੱਖ ਹੁਆ ਮੀਲ, ਆ ਨਾਮ ਦੇ ਭਗਤ ਬਾਰੇ ਆਉਂਦਾ ਜੀ, ਆੜ ਰਾਮ ਕੋ ਛੀਪਰੋ ਹੋਇਓ ਲਾਖੀਣਾ,
ਇਹ ਉਹਦੇ ਵੱਲ ਇਸ਼ਾਰਾ ਹੈ ਵੀ ਅੱਧੀ ਕੌਡੀ ਦਾ ਛਿੰਬਾ ਸੀ ਉਹ ਲੱਖਾਂਪਤੀ ਹੋ ਗਿਆ ਅੰਦਰਲੇ ਧਨ ਦੇ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਕੌਡੀ ਕਾ ਲਖੂਆ ਮੂਲ, ਬੱਕਰੀ ਕੋ ਹਸਤੀ ਪ੍ਰਤਪਾਲੇ। ਹਾਥੀ ਜਿਹੜਾ ਬੱਕਰੀ ਨੂੰ ਵੀ ਪਾਲ ਰਿਹਾ ਸਾਰਾ, ਐਡਾ ਵੱਡਾ ਉਹ ਜਾਨਵਰ ਛੋਟੇ ਸਾਰ, ਇਹ ਸਾਰਾ ਕਦੋਂ ਹੋਇਆ? ਚੌਥੀ ਤੁਕ ਦੇਖਿਓ ਕੀ ਹੈ। ਪਹਿਲੀਆਂ ਤਿੰਨ ਤੁਕਾਂ ਕਹਾਂਗੇ, ਚੌਥੀ ਚ ਰਹਾਉ ਦਾ ਭਾਵ ਅਰਥ ਆਏਗਾ। ਗਊ ਕੋ ਚਾਰੇ ਸਾਰ ਹਸਤੀ ਪ੍ਰਤਪਾਲੇ, ਆਪਣਾ ਪ੍ਰਭ ਨਦਰ ਨਿਹਾਲੇ, ਆਪਣਾ ਪ੍ਰਭ ਨਦਰ ਨਿਹਾਲੇ। ਚਾਰ ਤੁਕਾਂ ਕਹੀਆਂ, ਆਪਣੇ ਆਪ ਮੂੰਹ ਚੋਂ ਰਹਾਉ ਦੀ ਤੁਕ ਉੱਠੇਗੀ ਵੀ ਉਹ ਕੌਣ ਹੈ, ਇਹੋ ਜਿਹਾ ਉਹ ਹੈ ਕਿਰਪਾਲੀ ਐਡਾ ਉੱਚਾ ਗਿਆਨ ਆਇਆ ਹੈ ਸਾਰੇ ਮਹੱਲਿਆਂ ਨੂੰ, ਜਾਂ ਜਿਹੜੀ ਬਾਣੀ ਸਾਡੀ 1429 ਸਫ਼ੇ ਚ ਆਈ ਹੈ ਇਹਦੇ ਵਿੱਚ ਰਹਾਉ ਮਹਾਰਾਜ ਨਾ ਕੋ ਸੋਚ ਕੇ ਬੈਠ ਕੇ ਨੀ ਕਵਿਤਾ ਨੂੰ ਚੀਜ਼ਾਂ ਲਿਖੀਆਂ। ਜਦੋਂ ਉੱਤੋਂ ਸ਼ਬਦ ਆਉਂਦਾ ਹੈ ਚੌਥੀ ਤੁਕ ਤੋਂ ਬਾਅਦ ਆਪਣੇ ਆਪ ਰਹਾਉ ਉੱਠਦਾ ਹੈ ਵੀ ਇਹੋ ਜਿਹਾ ਕਿਹੜਾ ਹੈ, ਉਹ ਹੈ ਕਿਰਪਾ ਅਗਲੀਆਂ ਚਾਰ ਤੁਕਾਂ ਆਉਣ ਲੱਗੀਆਂ ਹਨ, ਉਹਨਾਂ ਦੀ ਮੈਂ ਆਊਟਲਾਈਨ ਦੱਸ ਦਵਾਂ ਕਿ ਇਹ ਵੀ ਚੀਜ਼ ਹੋ ਸਕਦੀ ਹੈ ਵੀ ਬਿੱਲੀ ਦੇ ਸਾਹਮਣੇ ਮਾਸ ਪਿਆ ਹੋਵੇ ਤੇ ਬਿੱਲੀ ਮਾਸ ਨਾ ਖਾਵੇ। ਦੀਸਤ ਮਾਸ ਨਾ ਖਾਏ ਬਿਲਾਈ, ਬਿਲਾਈ ਬਹੁਤ ਵਾਰੀ ਬਾਣੀ ਚ ਲਫ਼ਜ਼ ਆਏਗਾ ਉਹਦਾ ਮੈਨੇ ਬਿਲਾਈ ਬਿੱਲੀ, ਬਿੱਲੀ ਮਾਸ ਤੋਂ ਹਟ ਜਾਏ ਮੋਹਰੇ ਮਾਸ ਪਿਆ ਹੋਏ। ਇਹ ਹੈ ਮਨ ਦੇ ਸਾਹਮਣੇ ਜੋਬਨ ਤੇ ਰੂਪ ਭਾਵੇਂ ਪਿਆ ਹੋਏ ਅੰਦਰ ਕਾਮ ਨਹੀਂ ਉਛੜੇਗਾ, ਇਹ ਉਹਦੇ ਵੱਲ ਇਸ਼ਾਰਾ ਹੈ ਵੀ ਸਾਹਮਣੇ ਮਾਸ ਪਿਆ ਲੇਕਿਨ ਅੰਦਰੋਂ ਰੁਚੀ ਨਹੀਂ ਉੱਠਦੀ। ਇਸ ਕਰਕੇ ਰੂਪ ਤੇ ਕਾਮ ਤੋਂ ਪਰੇ ਹੋ ਜਾਣ ਦੀ ਇਹ ਦਸ਼ਾ ਸਭ ਤੋਂ ਪਹਿਲਾਂ ਰਹਾਉ ਤੋਂ ਸਭ ਤੋਂ ਨੀਵੀਂ ਸਟੇਜ ਤੋਂ ਸ਼ੁਰੂ ਕਰਦੇ ਮਹਾਰਾਜ। ਉਹ ਕਹਿੰਦੇ ਆ ਚਾਰ ਤੁਕਾਂ ਦੇਖੋ, ਹਰ ਇੱਕ ਦੀ ਪਹਿਲਾਂ ਇਹ ਹਾਲਤ ਹੋਊਗੀ, ਪਰ ਜੇ ਕਿਰਪਾ ਨਿਧਾਨ ਉਹਦੇ ਤੇ ਹੋ ਜਾਏ ਫਿਰ ਕੀ ਹੋਏਗਾ। ਦੀਸਤ ਮਾਸ ਨਾ ਖਾਏ ਬਿਲਾਈ, ਦੀਸਤ ਮਾਸ ਨਾ ਖਾਏ ਬਿਲਾਈ, ਮਹਾਕਸਾਪੇ ਛੁਰੀ ਸੱਟ ਪਾਈ, ਮਹਾਕਸਾਪੇ ਛੁਰੀ ਸੱਟ ਪਾਈ। ਐਡਾ ਵੱਡਾ ਜਲਾਦ ਜਿਹੜਾ ਹੋਏਗਾ ਜੀ ਉਹਦੇ ਤੇ ਕਿਰਪਾ ਹੋ ਜੂਗੀ, ਉਹ ਮਾਰੇਗਾ ਛੁਰੀ ਭਗਾ ਕੇ, ਕਹਿੰਦੇ ਮੈਂ ਨੀ ਇਹ ਕਿਰਤ ਕਰਦਾ, ਇਹ ਜੀਆਂ ਨੂੰ ਕੋਣ ਦੀ ਗਲ ਵੱਢਣ ਦੀ, ਉਹ ਛੁਰੀ ਸੁੱਟ ਦੇਗਾ। ਪਰ ਕਦੋਂ? ਜਦੋਂ ਕਿਰਪਾ ਅਸੀਂ ਇਹ ਸਾਰੀ ਸ਼ਬਦ ਚੌਂਕੀ ਲਾਈ ਦੀ ਤਦੇ ਹੈ ਵੀ ਤਦੇ ਅਸੀਂ ਘਰ ਬੈਠ ਕੇ ਹਰ ਸ਼ਬਦ ਪੜ੍ਹਨ ਲੱਗੇ, ਬੜੇ ਐਸ ਥੰਮ ਰੂਲਾਂ ਨਾਲ ਅਸੀਂ ਉਸ ਸ਼ਬਦ ਨੂੰ ਵਿਚਾਰੀਏ, ਜਿੱਦਾਂ ਸੰਗਤ ਚ ਵਰਤਦਾ ਸ਼ਬਦ ਵੀ ਇਹ ਮਹਾਰਾਜ ਨੇ ਐਡਾ ਸ਼ਬਦ ਲਿਖਿਆ ਇਹਦੇ ਚ ਕੀ ਚਾਲ ਰੱਖੀ ਹੈ, ਇਹਦੇ ਰਹਾਉ ਦੀ ਤੁਕ ਕੀ ਹੈ, ਇਹਦਾ ਭਾਵ ਅਰਥ ਕੀ ਹੈ, ਸ਼ਬਦ ਕੀ ਕਹਿੰਦਾ ਹੈ, ਅਸੀਂ ਕਿੱਧਰ ਲੱਗਣਾ ਹੈ, ਤਾਂ ਜਾ ਕੇ ਪਰਮੇਸ਼ਰ ਤੇ ਗੁਰੂ ਦੀ ਸਮਝ ਆਏਗੀ, ਉਹਦੇ ਨਾਲ ਫਿਰ ਪਿਆਰ ਪਏਗਾ। ਕਿਸੇ ਨਾਲ ਪਿਆਰ ਅਸੀਂ ਕਿਉਂ ਪਾਉਂਦੇ ਹਾਂ? ਉਹਦੀ ਦੇਹ ਨਾਲ ਪਿਆਰ ਨਹੀਂ ਹੁੰਦਾ, ਉਹਦੇ ਗੁਣਾਂ ਨਾਲ ਪਿਆਰ ਹੁੰਦਾ। ਜੋ ਇਨਸਾਨ ਦੇ ਗੁਣ ਹੋਣਗੇ ਉਹਨਾਂ ਦਾ ਦੂਸਰੇ ਕੋਈ ਲੋਕ ਉਹਨਾਂ ਦੇ ਗੁਣਾਂ ਦਾ ਪਿਆਰ ਕਰੇਗਾ। ਦੇਹ ਦੇ ਬਿਨਸ ਜੇ ਦੇਹ ਤੇ ਮੈਟਰ ਹੈ,
ਜਿਸਮ ਹੈ ਇਹਦਾ ਇਹਨੇ ਕੋਈ ਮਹਿਸੂਸ ਨਹੀਂ ਕਰਨਾ, ਅੰਦਰ ਗੁਣਾਂ ਨੂੰ ਗੁਣਾਂ ਨਾਲ ਮਹਿਸੂਸ ਕਰਨਾ, ਦਿਲ ਨੂੰ ਦਿਲ ਦੀ ਰਾਹ ਹੁੰਦੀ। ਇਹ ਸਪਿਰਚੁਅਲ ਚੀਜ਼ਾਂ ਹੈ ਪਿਆਰ। ਪਿਆਰ ਕੋਈ ਤੋਲਿਆ ਨਹੀਂ ਜਾ ਸਕਦਾ, ਪਿਆਰ ਨਾਪਿਆ ਨਹੀਂ ਜਾ ਸਕਦਾ, ਪਿਆਰ ਕੋਈ ਦਿਖਾਇਆ ਨਹੀਂ ਜਾ ਸਕਦਾ ਕੀ ਹੈ ਉਹਦੀ। ਇਸ ਤਰ੍ਹਾਂ ਕਿਰਪਾਲ ਜਿਹੜਾ ਗੁਰੂ ਦੀ ਇੱਥੇ ਵਡਿਆਈ ਦੱਸ ਰਹੇ ਨੇ, ਉਹਦੀ ਮਿਹਰ, ਉਹਨੂੰ ਮਿਹਰ ਨੂੰ ਅਸੀਂ ਦੱਸ ਨਹੀਂ ਸਕਦੇ, ਮਹਿਸੂਸ ਕਰ ਸਕਦੇ ਹਾਂ। ਜਿਹਨਾਂ ਨੇ ਮਹਿਸੂਸ ਕੀਤੀ ਹੈ ਉਹ ਕੀਤੀ ਹੈ ਭਾਈ ਦੀ ਸਤ ਮਾਸ ਨਾ ਖਾਏ ਪਿਲਾਈ। ਪਰ ਕਦੋਂ ਕਰਨ ਹਾਰ ਪ੍ਰਭ ਹਿਰਦੇ ਉਠਾ, ਹਾਥੀ ਮਛਲੀ ਕਾ ਜਾਲਾ ਹੈ। ਕਰਨ ਹਾਰ ਪ੍ਰਭ ਹਿਰਦੇ ਉਠਾ, ਹਾਥੀ ਮਛਲੀ ਕਾ ਜਾਲਾ। ਇਹੋ ਜਿਹਾ ਹੋਰ ਕੌਣ ਹੋ ਸਕਦਾ ਹੈ ਜਿਹੜੇ ਕਿ ਇੰਨੇ ਕੰਮ ਕਰਦੇ, ਉਹ ਕੌਣ ਹੈ?
ਕਿਰਪਾ
ਸੂ ਕੇ ਕਾਸਟ ਹਰੇ ਚਲੂ ਲੈ,
ਸੂ ਕੇ ਕਾਸਟ ਹਰੇ ਚਲੂ
ਚੇ ਥਲੇ ਫੂਲੇ ਕਮਲ
ਅਨੂਪ,
ਉੱਚੇ ਥਲੇ ਫੂਲੇ ਕਮਲ
ਅਨੂਪ।
ਇਹ ਵੀ ਕਦੀ ਹੋ ਸਕਦਾ ਵੀ ਐਡਾ ਭਾਰਾ ਰੇਗਿਸਤਾਨ ਹੋਵੇ ਔਰ ਉਹਦੇ ਚ ਫੁੱਲ ਖੜੇ ਹੋਣ? ਇਹ ਅੰਦਰ ਮਨ ਜਿਸ ਵੇਲੇ ਨਾਮ ਦੀ ਦਸ਼ਾ ਚ ਨਹੀਂ ਹੁੰਦਾ, ਅੰਦਰ ਨਾਮ ਦੇ ਚਲਕਾਰੀ ਜਾਂ ਨਾਮ ਦਾ ਰਸ ਨਹੀਂ ਆਉਂਦਾ, ਅੰਦਰ ਬੰਦੇ ਦਾ ਸੁੱਕਾ ਹੁੰਦਾ, ਰੇਗਿਸਤਾਨ ਬਣਿਆ ਹੁੰਦਾ। ਇਹਦੇ ਚ ਫਿਰ ਜਿਹੜੇ ਕਮਲ ਪੈਦਾ ਹੁੰਦੇ, ਇਹ ਹੈ ਘਰ ਹਰਨ ਆਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾ। ਕਈ ਵਾਰੀ ਕੱਲਰਾਂ ਦੇ ਘਰ ਦੇ ਵਿੱਚ ਵੀ, ਦੈਂਤਾਂ ਦੇ ਘਰ ਦੇ ਵਿੱਚ ਵੀ ਕਮਲ ਪੈਦਾ ਹੋ ਜਾਂਦਾ, ਪਰ ਕਦੋਂ?
ਕਿਰਪਾ ਨਿਧਾਨ
ਉਹਦੀ ਖੇਡ ਹੈ। ਹਰਨਾਕਸ ਦੇ ਘਰ ਦੈਂਤ ਪੈਦਾ ਕਰਦੇ ਤੇ ਗੁਰੂ ਰਾਮਦਾਸ ਸਾਹਿਬ ਰੱਬ ਰੂਪ ਦੇ ਘਰ ਅਰਗੇ ਪਿਰਥੀਆ ਪੈਦਾ ਕਰਦੇ।
ਕਿਰਪਾ ਨੇ
ਸੂਕੇ ਕਾਸਟ ਹਰੇ ਚਲੂ, ਅਗਨ ਨਿਵਾਰੀ ਸਤ ਗੁਰਦੇਵ,
ਅਗਨ ਨਿਵਾਰੀ ਸਤ ਗੁਰਦੇਵ,
ਸੇਵਕ ਆਪਣੀ
ਲਾਇਓ ਸੇਵ, ਸੇਵਕ
ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ,
ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ।
ਅਕਿਰਤ ਕਣਾ ਕਾ ਕਰੇ ਉਧਾਰ,
ਅਕਿਰਤ
ਸੀ ਅਜੀਬ ਚੀਜ਼ ਹੈ ਰੱਬ ਐਡਾ ਦਿਆਲ ਹੈ। ਇੱਕ ਘਰ ਤੇ ਨਾਮ ਜਪਣ ਵਾਲਾ, ਉਹਦੇ ਚ ਸਾਰੇ ਨਾਮ ਜਪਦੇ ਆ, ਦੂਸਰਾ ਨਾਲ ਦਾ ਹੀ ਗੁਆਂਢ ਉਹ ਰੱਬ ਨੂੰ ਗਾਲਾਂ ਕੱਢਦਾ, ਉਹ ਐਡਾ ਉਹ ਕਹਿੰਦਾ ਕਿਹੜਾ ਰਾੜਾ ਰੱਬ ਮਾਰੇ ਆ, ਐਵੇਂ ਰੱਬ ਮਾਰਨ ਡਏ ਹਰ ਵੇਲੇ, ਐਵੇਂ ਕਿਹੜਾ ਰਾੜਾ ਰੱਬ ਦਿਸਦਾ ਹੈ, ਕੋਈ ਰੱਬ ਉਹ ਮੰਨਣ ਵਾਲਾ ਹੀ ਹੈ ਨੀ, ਨਾਸਤਿਕ ਹੈ। ਪਰ ਧੰਨ ਸਾਡਾ ਐਡਾ ਵੱਡਾ ਪ੍ਰੀਤਮ ਹੈ, ਦੋਨਾਂ ਨੂੰ ਇੱਕੋ ਜਿਹੀ ਧੁੱਪ ਦੇ ਰਿਹਾ। ਇਹ ਨਹੀਂ ਕਹਿੰਦਾ ਵੀ ਲੈ ਵੀ ਸੂਰਜਾ ਤੂੰ ਆਹ ਜਿਹੜੀਆਂ ਰੇਜ ਆ ਜਾਂ ਧੁੱਪ ਹੈ ਐਸ ਘਰ ਤੇ ਪਾਈ ਕਿਉਂਕਿ ਆ ਦੂਸਰੇ ਨਿੰਨੋ ਕਿਤੇ ਭੇਜ ਦੇ ਕਿਤੇ ਮੈਨੂੰ ਗਾਲਾਂ ਕੱਢਦਾ ਨਹੀਂ।
ਆ ਕਿਰਤ ਕਰਨਾ ਕਾ ਕਰੇ ਉਧਾਰ ਆ ਕਿਰਤ ਕਰਨਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ ਵੇ ਪ੍ਰਭ ਮੇਰਾ ਹੈ ਸਦਾ ਦਿਆਰ
ਸੰਤ ਜਨਾ ਕਾ ਸਦਾ ਸਹਾਰੀ
ਚਰਨ ਕਮਲ ਨਾਨਕ ਸਰਨਾਈ ਚਰਨ ਕਮਲ ਨਾਨਕ ਸਰਨਾਈ ਕਿਰਪਾ ਨਿਧਾਨ ਪ੍ਰੀਤਮ ਮੇਰੇ
ਇਹ ਮਹਕ ਸਾਬੇ ਮਹਕ ਸਾਬੇ ਛੁਰੀ ਸੱਟ ਪਾਈ
ਇਹ ਮਹਕ ਸਾਬੇ
ਇਹ ਛੁਰੀ ਸੱਟ ਪਾਈ ਇਹ ਮਹਕ ਸਾਬੇ ਮਹਕ ਸਾਬੇ ਛੁਰੀ ਸੱਟ ਪਾਈ
ਇਹ ਮਹਕ ਸਾਬੇ ਛੁਰੀ ਸੱਟ ਪਾਈ।
ਮਹੱਲੇ ਪੰਜਵੇਂ ਦਾ ਸ਼ਬਦ ਹੈ ਮਹਕ ਸਾਬੇ ਕਿਹਦੇ ਵੱਲ ਇਸ਼ਾਰਾ ਹੈ? ਉਹਦਾ ਹੀ ਸ਼ਬਦ ਫਿਰ ਮਹੱਲਾ ਪੰਜਵਾਂ। ਜਦੋਂ ਗੁਰੂ ਨਾਨਕ ਦਾ ਸਿੱਖ ਬਣ ਗਿਆ ਉਹ ਫਿਰ ਸਦਨੇ ਕਸਾਈ ਨਾਲ ਸ਼ਬਦ ਉਚਾਰਿਆ ਤੇ ਉਹ ਫਿਰ ਗੁਰਮੁਖੀ ਲਿਪੀ ਚ ਲਿਖ ਕੇ ਪੇਸ਼ ਕੀਤਾ। ਇਹਦਾ ਕੀ ਪਰੂਫ ਹੈ ਕਿ ਗੁਰੂ ਨਾ ਅਰਜਨ ਨਾ ਜਾਂ ਗੁਰੂਆਂ ਨਾ ਸਦਨਾ ਕਸਾਈ ਨਾਮ ਦੇ ਵੇਲੇ ਹੋਇਆ ਜਿਹੜਾ ਕਿ ਗੁਰੂ ਮਹਾਰਾਜ ਤੋਂ ਵੀ 100-150 ਸਾਲ ਪਹਿਲਾਂ ਹੋਏ ਨੇ। ਔਰ ਜਿਸ ਵੇਲੇ ਬਾਬੇ ਨਾਮਦੇਵ ਦੀ ਅਖੀਰਲੇ ਦਿਨ ਆਏ ਉਹ ਪੰਜਾਬ ਚ ਗੁਰਦਾਸਪੁਰ ਜ਼ਿਲ੍ਹੇ ਦੇ ਵਿਚ ਬਟਾਲੇ ਦੇ ਲਾਗੇ ਮਹਿਤਾ ਚੌਂਕ ਜਿੱਥੇ ਪਿੰਡਰਾਲਾ ਦਾ ਡੇਰਾ ਸੀ ਉਹਦੇ ਲਾਗੇ ਘਮਾਣਾ ਪਿੰਡ ਹੈ ਉੱਥੇ ਆਣ ਕੇ ਸਮਾਏ। ਉੱਥੇ ਉਹਨਾਂ ਦਾ ਦਿਓਹਰਾ ਦਾਸ ਦਾ ਲਾਗੇ ਹੀ ਜਨਮ ਹੋਇਆ ਉਸ ਪਿੰਡ ਦੇ। ਉਹ ਨਾਮਦੇਵ ਦਾ ਦਿਓਹਰਾ ਜਿਸ ਵੇਲੇ ਗਾਂ ਜੀਂਦੀ ਕੀਤੀ ਅਕਾਲ ਪੁਰਖ ਨੇ ਨਾਮਦੇਵ ਨਾਲ ਨਹੀਂ ਜੀਂਦੀ ਕੀਤੀ ਕਰਹੇ ਰਾਮ ਹੋਏ ਸੋਏ ਇਸ ਕਰਕੇ ਪਾਖੰਤਨ ਬਾਜ ਵਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ ਬਿਸਮਲ ਗਊ ਜਦੋਂ ਜਵਾਈ ਹੈ ਅਕਾਲ ਪੁਰਖ ਨੇ ਉਸ ਵੇਲੇ ਫਿਰ ਉਹ ਨਾਮਦੇਵ ਜੀ ਨੇ ਦਿੱਲੀ ਛੱਡ ਦਿੱਤੀ ਹੈ। ਉਹ ਸੀ ਇਬਰਾਹਿਮ ਲੋਧੀ ਜਾਂ ਸਿਕੰਦਰ ਲੋਧੀ ਦਾ ਟਾਈਮ ਪਠਾਣਾ ਦਾ ਟਾਈਮ ਬਾਬਰ ਨਹੀਂ ਸੀ ਹਲੀ ਆਇਆ ਪਹਿਲਾਂ ਪਠਾਣ ਸੀ ਦਿੱਲੀ ਦੇ ਉੱਤੇ ਔਰ ਬਾਬਰ ਵੇਲੇ ਫਿਰ ਇਬਰਾਹਿਮ ਜਿਹੜਾ ਲੋਧੀ ਸੀ ਉਹਨੂੰ ਸ਼ਿਕਸ਼ਤ ਦੇ ਕੇ ਬਾਬਰ ਦਾ ਟਾਈਮ ਅਸੀਂ ਮਹੱਲਿਆਂ ਤਾਂ ਇਹ ਚੀਜ਼ ਦੱਸ ਰਹੇ ਹਾਂ ਵੀ ਜੇ ਨਾਮਦੇਵ ਦੇ ਵੇਲੇ ਦਾ ਭਗਤ ਜਿਹੜਾ ਮਰ ਚੁੱਕਾ ਹੈ ਅਸੀਂ ਤੇ ਮਰੇ ਭਗਤਾਂ ਨੂੰ ਕਹਿੰਦੇ ਨਹੀਂ ਉਹ ਕਰਮਖੰਡ ਦੇ ਵਾਸੀ ਹੈ ਸਾਰੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਭਾਵੇਂ ਉਹਨਾਂ ਨੇ ਕਿਸੇ ਗੁਰੂ ਤੋਂ ਦੀਖਿਆ ਪਹਿਲਾਂ ਲਈ ਹੋਵੇ ਪਰ ਉਹ ਕਰਮਖੰਡ ਤੱਕ ਜ਼ਰੂਰ ਰੱਬ ਪਰਮੇਸ਼ਰ ਦਾ ਨਾਮ ਜਪ ਕੇ ਪਹੁੰਚ ਜਾਂਦੇ ਉਸ ਖੰਡ ਚ ਤੇ ਸਾਰੇ ਹੀ ਭਗਤ ਪਹਿਲਾਂ ਕਰਮ ਜੇ ਪਹਿਲੇ ਵੀ ਪਿਛਲੇ ਸੀ ਉਹ ਕਰਮਖੰਡ ਦੇ ਵਿੱਚ ਸਦਾ ਜੀਂਦੇ ਹੈ ਤੇ ਲਾਗੇ ਹੀ ਸੱਚਖੰਡ ਚ ਬਾਬਾ ਨਾਨਕ ਬੈਠਾ ਹੈ ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਰੇ ਏਕ ਜੀ ਕਿਆ ਬਖਾਨੈ ਹਾਂ ਕਿ ਬਲ 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 ਸਦ ਬਲ ਹਾਰ ਉਹ ਬ੍ਰਹਮ ਦੇ ਬਰੋਬਰ ਸਦਾ ਹੀ ਤੁਲਿਆ ਬੈਠਾ ਸਾਬਦ ਅਖੁੱਟ ਬਾਬਾ ਨਾਨਕਾ ਉਹ ਲਾਗਿਓ ਹੀ ਕਰਮਖੰਡ ਤੋਂ ਅਗਲਾ ਖੰਡ ਸੱਚਖੰਡ ਹੈ ਉਹ ਲਾਗਿਓ ਹੀ ਦੀਖਿਆ ਲੈ ਲੈਂਦੇ ਇਹ ਬ੍ਰਹਮ ਬੇਤਾ ਲੋਕ ਉਹ ਫਿਰ ਜਦੋਂ ਦੀਖਿਆ ਲਈ ਹੈ ਉਹ ਫਿਰ ਦੀਖਿਆ ਉਸੇ ਚ ਹੀ ਮਿਲਦੀ ਹੈ ਉਹਨਾਂ ਅੱਖਰਾਂ ਚ ਹੀ ਔਰ ਉਹਨਾਂ ਨਾਲ ਫਿਰ ਗੁਰੂ ਨਾਨਕ ਦੇ ਜਿੰਨੇ ਸ਼ਬਦ ਹੁੰਦੇ ਆ ਇਹ ਬ੍ਰਹਮ ਬੇਤਾ ਬੜੀ ਛੇਤੀ ਲਿਪੀ ਸਿੱਖ ਜਾਂਦੇ ਹੈ ਬੋਲੀ ਉਹਨਾਂ ਨਾਲ ਫਿਰ ਇਹ ਬੋਲੀ ਸਿੱਖੀ ਔਰ ਸਾਡੀ ਬੋਲੀ ਫਿਰ ਗੁਰਮੁਖੀ ਲਿਪੀ ਦੇ ਵਿੱਚ ਸ਼ਬਦ ਪੇਸ਼ ਕੀਤਾ ਉਹ ਫਿਰ ਗੁਰੂ ਅਰਜਨ ਪਾਤਸ਼ਾਹ ਨਾਲ ਇਹ ਸ਼ਬਦ ਦਿੱਤਾ
ये की सच हो सकता है। महक साबे छुरी सट पाई, महक साबे छुरी सट पाई। ओ मारी सुई बगार कहानी जी आउंदी है, पर गुरु ग्रंथ साहब जी को कहानियां नहीं लिखियां, क्योंकि मारी दा हुक्म है पहली पातशाही दा, गुर की करणी काहे तावो, गुर कहे असाकार कमावो, नानक गुर मत्ते साच समाव। कहानियां ना जायो जिहड़ी शब्दां च तुहानू गुरमत मिलदी है, गुरु दी मत उहदे मुताबक तुसी भजन करना शुरू करो ताकि जन्म सफला होवे। कहानियां च ना पाओ, क्योंकि ये ली कथा कहानी वेदियां नहीं, इह वेदां दीआं गल्लां, उहनां तों उल्ट हर एक चीज टाकरे च महाराज ने ब्रह्म ज्ञान दिता भी कथा कहानी नहीं कोई करनी, ना किसे गुरु दी ना किसे है ही नहीं है। इस करके सदने दी असी थोड़ी जी आम आम जिहड़ी प्रचलित सी भी ओ बकरे वढ़दा हुंदा सी ते सदा ही बकरे नूं, क्योंकि जिहड़ा कर्म करोगे ना उहदा फल भुगतण लई तुहानूं मुड़ के आउणा पैणा। कबीर, भांग माछली सुरापान जो जो प्राणी खाए, तीर्थ वर्त नेम किए सबे रसातल जाए। जिन्हें मर्जी नितनेम बाणियां दा पाठ कर लो, जे मांस मच्छी खांदे हो ना ते वो सारे जाया चले जाणगे, बाणी कहिंदी है। इहदे अगे टोक कोई नहीं लाई महाराज ने, इस करके सख्त मना है बाणी दे लिहाज ना। असी वेजीटेरियन, वी बिलोंग टू काउ फैमिली, साढ़े अंदरला सारा डाइजेशन सिस्टम काउ फैमिली ना मिलता, जिहड़ी गां वेजीटेरियन है। इंसान दे अंदर वो एसिड ऊज आउट नहीं हुंदा, जिहड़े अकाब शिकरे जां शेरां दे अंदर हुंदा है, जिहड़ा कच्चा मांस हजम कर जे। डॉक्टरां ने भी ऐलान कर दिता है कि जिहड़ा ह्यूमन बीइंग है ये वेजीटेरियन है नैचुरल। बाणी दी एडी उच्ची लैवल है, असीं हैरान रह जांदे देख के पढ़ के भी महाराज साफ ही बाणी च लिख रहे भी जे मांस मच्छी ते शराब खाएगा ना ते तेरे नितनेम नाम जपना सारा सिके के सब रसा होर गरकदा जाएगा, रसातल कहिंदे ठां नूं गरकदा जाएगा। ये चीजा मना हन। एक तां कमाल ही लिख दिंदे कबीर जी, कबीर खूब खाना खीचरी, जा मैं अमृत लून हेरा रोटी कार ने गला कटाए कौ। हेरा कहिंदे शिकार दी रोटी, ਉਹ ਕਹਿੰਦਾ ਜੀ ਮੈਂ ਸ਼ਿਕਾਰ ਦੀ ਰੋਟੀ ਖਾਧੀ, ਬੱਕਰਾ ਖਾਧਾ ਜਾਂ ਹੋਰ ਬਾਹਰੋਂ ਜਾਨਵਰ ਮਾਰ ਕੇ ਲਿਆ ਕੇ ਖਾਧੇ ਸਾਰੇ। ਉਹ ਕਬੀਰ ਕਹਿੰਦਾ ਭਾਈ ਨਾ, ਮੈਂ ਨੀ ਗਲਾ ਕਟਾਉਣਾ, ਅਗਲੀ ਵਾਰੀ ਇਹ ਬਣਨੇ ਆ ਮੇਰੇ ਗਲਾ ਕੱਟਣ ਵਾਲੇ ਤੇ ਮੇਰਾ ਗਲਾ, ਇਹਨਾਂ ਨਾਲ ਕੱਟਣਾ ਮੈਂ ਵਾਰੀ ਨੀ ਦੇ ਸਕਦਾ, ਇਸ ਕਰਕੇ ਮੈਨੂੰ ਖਿਚੜੀ।